स्वामी मेरा निर्गुण होके सरगुण होके खिले स्वामी मेरा निर्गुण होके ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਮਾਈ ਪਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਇਸ ਅਸਥਾਨ ਤੇ ਤਿੰਨ ਦਿਨ ਦੇ ਗੁਰਮਤਿ ਸਮਾਗਮ ਰੱਖੇ ਗਏ ਹਨ। ਖਾਲਸਾ ਮੀਰੀ ਪੀਰੀ ਸੇਖ ਜਥਾ ਜਿਨ੍ਹਾਂ ਦੇ ਉਦਮ ਸਦਕਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਰੱਖੇ ਗਏ ਨੇ। ਅੱਜ ਆਪਾਂ ਸਾਰੇ ਤੀਸਰੇ ਦਿਨ ਦੇ ਸਮਾਗਮ ਆਖਰੀ ਸਮਾਗਮ ਦੀਆਂ ਹਾਜ਼ਰੀਆਂ ਪਾ ਰਹੇ ਹਾਂ। ਕੱਲ ਨੂੰ ਦਿਨ ਦੇ ਵਿਚ 1:30 ਵਜੇ ਅੰਮ੍ਰਿਤ ਸੰਚਾਰ ਹੋਏਗਾ ਔਰ ਆਪਤੀਆਂ ਨੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਪਾਸੋਂ ਇਹ ਸਰਵਣ ਕੀਤਾ ਕਿਸ ਗੁਰਦੁਆਰਾ ਸਾਹਿਬ ਹੋਣਾ, ਕਿਉਂਕਿ ਆਲੇ ਦੁਆਲੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਈ ਅਸਥਾਨ ਹਨ ਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦਾ ਨਾਂ ਦੱਸਿਆ ਛੋਟਾ ਗੁਰਦੁਆਰਾ ਸਾਹਿਬ। ਬਿਲਡਿੰਗ ਛੋਟੀ ਹੋ ਸਕਦੀ ਹੈ ਪਰ ਉੱਥੇ ਵੱਡੇ ਹੀ ਗੁਰੂ ਗ੍ਰੰਥ ਸਾਹਿਬ ਨੇ, ਉੱਥੇ ਰੱਬ ਛੋਟਾ ਨਹੀਂ। ਭਾਵ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬ ਹੈ, ਭਾਵੇਂ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਨਾਮ ਹੀ ਜਾਤਾਂ ਗੋਤਾਂ ਦੇ ਨਾਲ ਰੱਖ ਲਏ ਨੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕੋ ਹੀ ਹੈ। ਸਰਵ ਸ਼ਕਤੀਮਾਨ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਅੱਜ ਆਪ ਜੀਆਂ ਨੇ ਸ਼ਾਮ ਦੇ ਨਿਤਨੇਮ ਤੋਂ ਬਾਅਦ ਬੜੇ ਹੀ ਪਿਆਰ ਨਾਲ ਇਸ ਗੌਤਮ ਨਗਰ ਦੇ ਇਲਾਕੇ ਦੀਆਂ ਸੰਗਤਾਂ ਵਿਚੋਂ ਬੀਬੀਆਂ ਪਾਸੋਂ ਬੜੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਨੇ। ਜਿਹੜੀਆਂ ਮਾਤਾਵਾਂ ਭੈਣਾਂ ਬੱਚੀਆਂ ਕੀਰਤਨ ਕਰਦੀਆਂ ਹਨ ਔਰ ਸਾਨੂੰ ਭਰੋਸਾ ਹੈ ਉਸ ਪਰਿਵਾਰ ਦੇ ਉਨ੍ਹਾਂ ਪਰਿਵਾਰਾਂ ਦੇ ਬੱਚੇ ਜ਼ਰੂਰ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਗੇ। ਜਿਸ ਮਾਤਾ ਜਿਸ ਬੀਬੀ ਦੇ ਅੰਦਰ ਐਸੀ ਭਾਵਨਾ ਹੈ ਉਹ ਕਦੀ ਵੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਏਗੀ। ਸੋ ਰਸ ਭਿੰਨੇ ਕੀਰਤਨ ਬੀਬੀਆਂ ਦੇ ਜਥਿਆਂ ਵੱਲੋਂ ਹੋਏ, ਉਸ ਤੋਂ ਬਾਅਦ ਜਥੇ ਵਾਲੇ ਸਿੰਘਾਂ ਨੇ ਕੀਰਤਨ ਕੀਤਾ, ਅਪਰੰਤ ਮਹਾਨ ਵਿਦਵਾਨ ਮਹਾਂਪੁਰਸ਼ ਸੰਤ ਗਿਆਨੀ ਪੂਰਨ ਸਿੰਘ ਜੀ ਉਨ੍ਹਾਂ ਨੇ ਅਮੋਲਕ ਬਚਨ ਆਪ ਜੀ ਦੀ ਝੋਲੀ ਵਿਚ ਪਾਏ ਨੇ। ਹੁਣੇ ਹੁਣੇ ਦਾਸ ਤੋਂ ਪਹਿਲਾਂ ਆਪ ਜੀ ਸਤਿਕਾਰਯੋਗ ਮਹਾਂਪੁਰਖ ਰੰਧਾਵੇ ਵਾਲੇ ਜਿਨ੍ਹਾਂ ਪਾਸੋਂ ਇਕ ਅਮੋਲਕ ਬਚਨ ਆਪ ਜੀ ਨੇ ਸਰਵਣ ਕੀਤਾ ਔਰ ਮਹਾਂਪੁਰਖਾਂ ਨੇ ਬਹੁਤ ਸਾਰੇ ਸ਼ੰਕੇ ਤੇ ਭੁਲੇਖੇ ਜੋ ਅੰਮ੍ਰਿਤ ਦੇ ਬਾਰੇ ਅੱਜ ਪਾਏ ਜਾਂਦੇ ਨੇ ਉਹ ਦੂਰ ਕੀਤੇ ਹਨ। ਸਮਾਂ ਘੱਟ ਹੋਣ ਕਰਕੇ ਸੰਤ ਬਾਬਾ ਪੂਰਨ ਸਿੰਘ ਜੀ ਉਨ੍ਹਾਂ ਨੇ ਵੀ ਤੇ ਰੰਧਾਵੇ ਵਾਲੇ ਮਹਾਂਪੁਰਸ਼ਾਂ ਨੇ ਵੀ ਜੋ ਅਮੋਲਕ ਬਚਨ ਸਾਨੂੰ ਸਰਵਣ ਕਰਾਏ ਨੇ, ਚਾਹੀਦਾ ਤੇ ਸੀ ਹੋਰ ਸਮਾਂ ਹੁੰਦਾ, ਕਿਉਂਕਿ ਐਸੇ ਸਮੇਂ ਸਾਨੂੰ ਕਦੇ ਕਦੇ ਨਸੀਬ ਮਿਲਦੇ ਨੇ। ਰਾਤ ਦੇ ਸਮੇਂ ਦੁਨੀਆਂ ਬਹੁਤ ਜਾਗਦੀ ਹੈ, ਪਰ ਸਾਹਿਬ ਕਹਿੰਦੇ ਜਾਗਣਾ ਹਰ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਜਦੋਂ ਅਸੀਂ ਇੱਥੇ ਆ ਕੇ ਗੁਰੂ ਚਰਨਾਂ ਵਿਚ ਬੈਠ ਕੇ ਜਾਗਾਂਗੇ, ਸਾਡੀ ਜਿਹੜੀ ਸੁਰਤ ਬਹੁਤ ਦੇਰ ਤੋਂ ਸੁੱਤੀ ਪਈ ਹੈ ਨਾ, ਉਹ ਵੀ ਇੱਥੇ ਆ ਕੇ ਜਾਗ ਪਏਗੀ। ਮਨੁੱਖ ਦੀ ਜ਼ਿੰਦਗੀ ਵਿਚ ਕਈ ਵਾਰ ਕੋਈ ਉਸ ਨੂੰ ਦਾਤ ਮਿਲਦੀ ਹੈ, ਵਡਿਆਈ ਮਿਲਦੀ ਹੈ, ਧਨ ਪਦਾਰਥ ਮਿਲਦੇ ਨੇ, ਰਾਜਸੀ ਸ਼ਕਤੀ ਮਿਲਦੀ ਹੈ। ਇਹ ਕਿਹਾ ਜਾਂਦਾ ਕਿ ਇਸ ਦੀ ਜ਼ਿੰਦਗੀ ਦੀਆਂ ਇਹ ਸੁਨਹਿਰੀ ਘੜੀਆਂ ਨੇ। ਇਸ ਘੜੀ ਦੇ ਅੰਦਰ, ਇਸ ਸਮੇਂ ਦੇ ਅੰਦਰ ਇਹਨੂੰ ਆਹ ਵਸਤੂ ਆਹ ਪ੍ਰਾਪਤ ਹੋਈ ਹੈ। ਪਰ ਵਿਚਾਰ ਕਰੀਏ, ਸਾਡੀ ਜ਼ਿੰਦਗੀ ਦੀਆਂ ਕਿਹੜੀਆਂ ਸੁਨਹਿਰੀ ਘੜੀਆਂ ਹਨ ਜਿਨ੍ਹਾਂ ਦਾਤਾਂ ਨੂੰ ਪਾ ਕੇ ਇਹ ਮਨੁੱਖ ਭੁੱਲ ਜਾਂਦਾ ਪਰਮੇਸ਼ਰ ਨੂੰ। ਉਹ ਜ਼ਿੰਦਗੀ ਦੀਆਂ ਸੁਨਹਿਰੀ ਘੜੀਆਂ ਨੇ, ਉਹ ਮੰਦਭਾਗੀਆਂ ਘੜੀਆਂ ਨੇ। ਜ਼ਿੰਦਗੀ ਦੀਆਂ ਸੁਨਹਿਰੀ ਘੜੀਆਂ ਉਹੀ ਹਨ ਜਿਨ੍ਹਾਂ ਘੜੀਆਂ ਦੇ ਅੰਦਰ ਇਹ ਗੁਰੂ ਪਰਮੇਸ਼ਰ ਦੀ ਸਿਫਤਸਲਾਹ ਸੁਣਦਾ ਹੈ ਤੇ ਕਰਦਾ ਹੈ। ਪੁਰਾਤਨ ਜਨਮ ਸਾਖੀ ਦੇ ਅੰਦਰ ਬਚਨ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿਚ ਆ ਕੇ ਜਦੋਂ ਕੋਈ ਪਿਆਸ ਨਾਲ ਨਮਸਕਾਰ ਕਰਦਾ, ਮੱਥਾ ਟੇਕਦਾ ਤੇ ਗੁਰੂ ਬਾਬਾ ਜੀ ਰਹਿਮਤ ਕਰਦੇ ਤੇ ਬਚਨ ਕਰਦੇ, ਤੈਨੂੰ ਕਰਤਾਰ ਚੇਤਾਵੇ। ਇਹ ਬਚਨ ਪੁਰਾਤਨ ਜਨਮ ਸਾਖੀਆਂ ਦੇ ਅੰਦਰ ਆਉਂਦਾ। ਇਹ ਵੱਡੀ ਬਖਸ਼ਿਸ਼ ਹੈ, ਜਿਸ ਨੂੰ ਕਰਤਾਰ ਚੇਤਾ ਗਿਆ ਉਹਨੂੰ ਸਾਰੇ ਸੁਖ ਨੇ, ਜਿਸ ਨੂੰ ਕਰਤਾਰ ਵਿਸਰ ਗਿਆ ਉਹਨੂੰ ਸਾਰੇ ਦੁੱਖ ਨੇ। ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ, ਹਰ ਬਿਸਰਤ ਸਦਾ ਖੁਆਰੀ। ਤੱਕ ਉਹ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਭ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਲੈ ਗੋ ਹਾਰੀ। ਭਾਵੇਂ ਹਿਰਨਾਕਸ਼ ਦਾ ਰਾਜ ਬਹੁਤ ਵੱਡਾ ਸੀ, ਗੁਰਬਾਣੀ ਵਿਚ ਆਉਂਦਾ ਪ੍ਰਹਲਾਦ ਦੀ ਮਾਤਾ ਸਮਝਾਉਂਦੀ ਹੈ, ਬਸਦਾ ਬਸ ਕੀ ਨੀ ਸਭ ਰਾਜੇ ਬੇਨਤੀ ਕਰੇ ਪਟਰਾਣੀ। ਬਸਦਾ ਕਹਿੰਦੇ ਧਰਤੀ ਨੂੰ ਕਿ ਐ ਬੇਟਾ ਤੇਰੇ ਪਿਤਾ ਦਾ ਹੁਕਮ ਸਾਰੀ ਧਰਤੀ ਤੇ ਚੱਲਦਾ, ਪਰ ਪਿਆਰਿਓ ਉਹਦੇ ਹਿਰਦੇ ਵਿਚ ਮਾਲਕ ਦੀ ਯਾਦ ਨਹੀਂ ਸੀ, ਉਹ ਹਰਨਾਕ ਸੰਸਾਰ ਤੋਂ ਖੁਆਰ ਹੋ ਕੇ ਗਿਆ। ਰਾਵਣ ਦਾ ਵੀ ਤਪ ਤੇਜ ਬਹੁਤ ਸੀ, ਪਰ ਉਹਦੇ ਹਿਰਦੇ ਵਿਚ ਮਾਲਕ ਦੀ ਯਾਦ ਨਾ ਰਹੀ। ਉਹਦਾ ਹਾਲ ਕੀ ਹੋਇਆ, ਰੋਵੈ ਦਹਿਸ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਵਾਏ, ਸਰਬ ਸੋਇਨ ਕੀ ਲੰਕਾ ਹੋਤੀ ਰਾਮ ਸੇ ਅਧਕਾਈ, ਕਹਾ ਪਿਓ ਦਰਬੰਧੇ ਹਾਥੀ ਖਿਨ ਮੈਂ ਪਈ ਪਰਾਈ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਇਸ ਧਰਤੀ ਤੇ ਦੁਰਯੋਧਨ ਆਇਆ, ਰਾਜ ਭਾਗ ਸੁਖ ਬੜੇ ਸਨ, ਹੰਕਾਰ ਇੰਨਾ ਸੀ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਕਹੇ ਤੇ ਵੀ ਕਹਿੰਦਾ ਸੀ ਮੈਂ ਸੂਈ ਦੇ ਨਿੱਕੇ ਜਿਹੀ ਥਾਂ ਨਹੀਂ ਦੇਣੀ ਪਾਂਡਵਾਂ ਨੂੰ, ਉਹ ਤੇ ਕਹਿੰਦੇ ਪੰਜ ਪਿੰਡ ਦੇ ਨਹੀਂ ਮੰਨਿਆ। ਪਰ ਉਹਦਾ ਹਾਲ ਕੀ ਹੋਇਆ, ਕਿਉਂਕਿ ਹਿਰਦੇ ਵਿਚ ਯਾਦ ਨਹੀਂ ਸੀ, ਤੇ ਸਾਹਿਬ ਕਹਿੰਦੇ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ। ਕਿਉਂ ਇਹ ਹਾਲ ਹੋਇਆ, ਹਰ ਬਿਸਰਤ ਸਦਾ ਖੁਆਰੀ। ਤੇ ਜਿਹਦੇ ਉੱਤੇ ਗੁਰੂ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਨਾ, ਉਹਦੇ ਹਿਰਦੇ ਵਿੱਚ ਮਾਲਕ ਦੀ ਯਾਦ ਵਸਦੀ ਹੈ। ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ, ਸਾਡੇ ਅੰਦਰ ਮੰਗਾ ਦੁਨਿਆਵੀ ਹਨ, ਭਾਵੇਂ ਅਸੀਂ ਹੱਥ ਜੋੜ ਕੇ ਤੇ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਸਿੱਖੀ ਦੀ ਦਾਤ ਦਿਓ, ਪਰ ਅੰਦਰੋਂ ਕੋਈ ਵਿਰਲਾ ਹੀ ਮੰਗਦਾ। ਅਸੀਂ ਧਨ ਪਦਾਰਥ ਮੰਗਦੇ ਹਾਂ, ਦੁਨਿਆਵੀ ਸੁੱਖ ਮੰਗਦੇ ਹਾਂ, ਲੋਕ ਪਰਲੋਕ ਦੇ ਸੁੱਖ ਮੰਗਦੇ ਹਾਂ, ਪਰ ਜੇ ਗੁਰੂ ਬਾਬਾ ਜੀ ਦਾ ਬਚਨ ਤੈਨੂੰ ਕਰਤਾਰ ਚਿੱਤ ਆਵੇ, ਜੇ ਕਰਤਾਰ ਚਿੱਤ ਆ ਜਾਵੇ ਤੇ ਪਿਆਰਿਓ ਸਾਰੀਆਂ ਬਖਸ਼ਿਆ ਹਨ। ਉਹ ਕਰਤਾਰ ਚਿੱਤ ਆਉਂਦਾ ਇੱਥੇ ਆ ਕੇ, ਇੱਥੇ ਆ ਕੇ ਆਪਾਂ ਗੁਰੂ ਪਰਮੇਸ਼ਰ ਦੀ ਸਿਫ ਸਲਾਹ ਵਿਚ ਜੁੜਨੇ ਹਾਂ ਸਤਸੰਗ। ਸਾਡੀ ਜ਼ਿੰਦਗੀ ਦੀਆਂ ਇਹ ਸੁਨਹਿਰੀ ਘੜੀਆਂ ਨੇ, ਜਿਨ੍ਹਾਂ ਘੜੀਆਂ ਦੇ ਅੰਦਰ ਅਸੀਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਦੀ ਸ਼ਰਨ ਵਿਚ ਸੰਗਤ ਦੇ ਵਿਚ ਬੈਠੇ ਹਾਂ। ਪਿਆਰੇ ਆਓ, ਇਹ ਤਿੰਨ ਦਿਨ ਦੇ ਸਮਾਗਮ ਜਿਨ੍ਹਾਂ ਵਿਚ ਧੰਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ, ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਜਾ ਰਿਹਾ। ਆਪ ਜੀ ਨੇ ਸਤਿਕਾਰਯੋਗ ਰਧਾਵੇ ਵਾਲੇ ਮਹਾਂਪੁਰਸ਼ਾਂ ਪਾਸੋਂ ਅੰਮ੍ਰਿਤ ਦੇ ਬਾਰੇ ਬੜੇ ਗਹਿਰੇ ਬਚਨ ਸਰਵਣ ਕੀਤੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਨਿਰਵੈਰ ਸਤਿਗੁਰੂ ਜਿਨ੍ਹਾਂ ਦੀ ਸਾਰੀ ਕਿਰਿਆ ਨਿਰਾਲੀ ਹੈ, ਆਓ ਉਨ੍ਹਾਂ ਦੇ ਚਰਨਾਂ ਤੇ ਨਮਸਕਾਰ ਕਰੀਏ। ਦਾਸ ਪਹਿਲੇ ਹਿੱਸੇ ਵਿਚ ਬੋਲਦਾ, ਦੂਸਰੇ ਹਿੱਸੇ ਵਿਚ ਸਾਰੇ ਭਾਈ, ਤੀਸਰੇ ਹਿੱਸੇ ਵਿਚ ਬੀਬੀਆਂ ਨੇ ਸ਼ਬਦ ਚ ਮਿਲ ਕੇ ਬੋਲਣ ਦੀ ਖੇਚਲ ਕਰਨੀ ਹੈ। ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਸਤਿਗੁਰੁ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਨਿਰਵੈਰ ਸਤਿਗੁਰੂ ਤੇ ਜਿਸ ਸਤਿਗੁਰ ਦੀ ਸਾਰੀ ਕਿਰਿਆ ਨਿਰਾਲੀ ਹੈ ਪਿਆਰਿਓ, ਦੁਨੀਆਂ ਦੇ ਅੰਦਰ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਮਹਾਤਮਾ ਸਮੇਂ ਸਮੇਂ ਹੋਏ ਨੇ। ਗੁਰੂਆਂ ਦੇ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹੀ ਗੁਰੂ ਜੋਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਵਰਗਾ ਸੰਸਾਰ ਤੇ ਗੁਰੂ ਕੋਈ ਨਹੀਂ ਹੋਇਆ। ਦੁਨੀਆਂ ਦੇ ਅੰਦਰ ਬੜੇ ਬੜੇ ਯੋਧੇ ਹੋਏ ਨੇ, ਪਰ ਪਿਆਰਿਓ ਦਸਮ ਪਾਤਸ਼ਾਹ ਵਰਗੇ ਨਿਰਭੈ ਯੋਧੇ ਸੰਸਾਰ ਦੇ ਅੰਦਰ ਹੋਰ ਕੋਈ ਨਹੀਂ ਹੋਇਆ। ਦੁਨੀਆਂ ਅੰਦਰ ਕਵੀ ਬਹੁਤ ਹੋਏ ਨੇ, ਪਰ ਦਸਮ ਪਾਤਸ਼ਾਹ ਮਹਾਰਾਜ ਦੀ ਕਲਮ, ਪਿਆਰਿਓ ਸਤਿਗੁਰ ਦੀ ਕਲਮ ਚਲਾਈ ਹੋਈ, ਜਫਰਨਾਮਾ ਲਿਖਿਆ ਜਿਸ ਨੂੰ ਸਿੱਖ ਸੰਗਤਾਂ ਫਤਿਹਨਾਮਾ ਕਹਿੰਦੀਆਂ ਨੇ, ਤੇ ਉਹ ਔਰੰਗਜ਼ੇਬ ਨੇ ਜਦੋਂ ਪੜਿਆ ਸੀ ਤੇ ਪਿਆਰਿਓ ਉੱਠ ਨਹੀਂ ਸੀ ਸਕਿਆ, ਐਸਾ ਕਲਮ ਦਾ ਵਾਰ ਕੀਤਾ। ਦੁਨੀਆਂ ਅੰਦਰ ਦਾਤੇ ਬਹੁਤ ਹੋਏ ਨੇ, ਕਿਸੇ ਨੇ ਜ਼ਮੀਨ ਦਾਨ ਕੀਤੀ ਹੈ, ਕਿਸੇ ਨੇ ਧਨ ਦਾਨ ਕੀਤਾ, ਕਿਸੇ ਨੇ ਅੰਨ ਦਾਨ ਕੀਤਾ, ਕਿਸੇ ਨੇ ਰਾਜ ਦਾਨ ਕੀਤਾ, ਪਰ ਪੁੱਤਰਾਂ ਦੇ ਦਾਨੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੰਸ ਦਾਨੀ, ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ 22 ਸੀਸ ਲੱਗੇ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ, ਐਸਾ ਦਾਨੀ ਸੰਸਾਰ ਦੇ ਅੰਦਰ ਹੋਰ ਕੋਈ ਨਹੀਂ ਹੋਇਆ। ਤੇ ਪਿਆਰਿਓ ਜਦੋਂ ਪੰਜਾਂ ਪਿਆਰਿਆਂ ਨੂੰ ਅਮਰ ਦੀ ਦਾਤ ਬਖਸ਼ੀ ਤੇ ਆਪ ਅਮਰ ਛਕਿਆ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਐਸਾ ਵੀ ਕੋਈ ਨਹੀਂ ਹੋਇਆ ਪਿਆਰਿਓ ਸੰਸਾਰ ਦੇ ਅੰਦਰ। ਤੇ ਐਸੀ ਬਖਸ਼ਿਸ਼ ਦਾਸ ਕੱਲ ਬੇਨਤੀ ਕਰ ਰਿਹਾ ਸੀ, ਉਨ੍ਹਾਂ ਪੰਜਾਂ ਪਿਆਰਿਆਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਕੀਤੀ, ਆਪਣਾ ਰੂਪ ਬਣਾਇਆ। ਸਤਿਗੁਰੂ ਦੀ ਦ੍ਰਿਸ਼ਟੀ ਹੈ ਨਾ, ਨਦਰ ਹੈ ਨਾ, ਉਹਦੀ ਤੇ ਨਦਰ ਸਤਿਗੁਰ ਦੀ ਜੇਕਰ ਪਿਆਰੇ ਉਹ ਗੁੰਗੇ ਬੋਲੇ ਤੇ ਹੋ ਜਾਵੇ ਨਾ, ਤੇ ਦੇਖੋ ਫਿਰ ਮੇਰੇ ਸਤਿਗੁਰੂ ਨੇ ਛੱਜੂ ਝੀਰ ਤੇ ਨਦਰ ਕੀਤੀ ਤੇ ਉਹਦੇ ਕਪਾਟ ਖੁੱਲ ਗਏ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੇ ਪਵਨ ਸੂਜਿਆ ਗੁਰ ਭੇਟ ਬਨੀਤਾ। ਤਿੰਨਾਂ ਲੋਕਾਂ ਦੀ ਸੋਝੀ, ਇਹ ਸਤਿਗੁਰ ਦੀ ਰਹਿਮਤ ਹੈ। ਉਹਦੀ ਨਦਰ ਕੌਡੇ ਰਾਕਸ਼ ਤੇ ਹੋ ਜਾਵੇ ਦੇਵਤਾ ਬਣ ਜਾਂਦਾ, ਉਹਦੀ ਨਜ਼ਰ ਸੱਜਣ ਠੱਗ ਤੇ ਹੋ ਜਾਵੇ ਤੇ ਭਾਈ ਸੱਜਣ ਬਣ ਜਾਂਦਾ, ਭੂਮੀਏ ਚੋਰ ਤੇ ਹੋ ਜਾਵੇ ਤੇ ਭਾਈ ਭੂਮੀਆਂ ਬਣ ਜਾਂਦਾ, ਉਹਦੀ ਨਜ਼ਰ ਪਿਆਰਿਓ ਪੱਥਰ ਤੇ ਹੋ ਜਾਵੇ, ਪੱਥਰ ਵੀ ਮੋਮ ਬਣ ਜਾਂਦਾ, ਉਹਦੀ ਨਜ਼ਰ ਰੀਠੇ ਤੇ ਹੋ ਜਾਵੇ ਤੇ ਅੰਮ੍ਰਿਤ ਵਰਗਾ ਸਵਾਦ। ਇੱਕ ਰੇਲ ਗੱਡੀ ਵਿੱਚ ਯਾਤਰੀ ਸਫ਼ਰ ਕਰ ਰਹੇ ਨੇ, ਗੁਰਸਿੱਖ ਕੋਲ ਰੀਠੇ ਦਾ ਪ੍ਰਸ਼ਾਦ ਹੈ, ਜਿਸ ਰੀਠੇ ਥੱਲੇ ਗੁਰੂ ਬਾਬਾ ਜੀ ਬੈਠੇ ਸਨ ਨਾ, ਉਹ ਬਿਰਸ਼ ਉਹ ਦਰਖਤ ਨਹੀਂ ਰਿਹਾ, ਹੁਣ ਬਾਅਦ ਵਿਚ ਫਿਰ ਲਾਇਆ ਗਿਆ। ਤੇ ਭਾਈ ਮਰਦਾਨਾ ਜੀ ਨੇ ਰੀਠੇ ਛੱਕ ਕੇ ਜਿੱਥੇ ਗਿਟਕਾ ਸੁੱਟੀਆਂ ਉੱਥੇ ਝਾੜੀ ਹੈ, ਪ੍ਰਸ਼ਾਦ ਉਥੋਂ ਸੰਗਤਾਂ ਨੂੰ ਮਿਲਦਾ, ਰੀਠਾ ਸਾਹਿਬ ਤੋਂ ਅੱਗੇ ਹੈ ਜਗ੍ਹਾ। ਅੱਜ ਰੇਲ ਗੱਡੀ ਵਿਚ ਬੈਠਾ ਗੁਰਸਿੱਖ ਰੀਠੇ ਦਾ ਪ੍ਰਸ਼ਾਦ ਮੁੱਖ ਵਿਚ ਪਾਉਣ ਲੱਗਾ, ਸਾਹਮਣੇ ਬੈਠਾ ਮੁਸਾਫਰ ਉਹਨੇ ਹੱਥ ਫੜ ਲਿਆ, ਸਰਦਾਰ ਜੀ ਤੁਹਾਨੂੰ ਪਤਾ ਕੀ ਚੀਜ਼ ਹੈ, ਇਹ ਤੇ ਜ਼ਹਿਰ ਵਰਗਾ ਕੌੜਾ ਹੈ। ਸਿੱਖ ਕਹਿੰਦਾ ਨਹੀਂ, ਇਹ ਕੌੜਾ ਨਹੀਂ, ਇਹ ਮਿੱਠਾ ਹੈ। ਉਹ ਕਹਿੰਦੇ ਕਿਵੇਂ ਹੋ ਸਕਦਾ ਰੀਠਾ ਮਿੱਠਾ ਹੋਵੇ, ਤੁਸੀਂ ਮੁੱਖ ਵਿਚ ਨਾ ਪਾਓ, ਮੂੰਹ ਚ ਨਾ ਪਾਓ, ਇਹ ਤੇ ਜ਼ਹਿਰ ਵਰਗਾ ਕੌੜਾ ਹੁੰਦਾ। ਗੁਰਸਿੱਖ ਨੇ ਕਿਹਾ ਇਸ ਰੀਠੇ ਉੱਤੇ ਮੇਰੇ ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਗਈ ਹੈ, ਇਹ ਕੌੜਾ ਨਹੀਂ, ਇਹ ਮਿੱਠਾ ਹੈ। ਤੇ ਪਿਆਰਿਓ ਜਦ ਉਸ ਨੂੰ ਦਿੱਤਾ, ਉਹਨੇ ਦੇਖਿਆ ਸ਼ਹਿਦ ਵਰਗਾ ਮਿੱਠਾ ਤੇ ਉਹਦੇ ਮੁਖ ਤੋਂ ਵੀ ਇਹ ਨਿਕਲਦਾ ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਗੁਰਸਿੱਖ ਤੋਂ ਪ੍ਰਸ਼ਾਦ ਲੈ ਕੇ ਤੇ ਆਪਣੇ ਸਿਰ ਤੇ ਰੱਖਿਆ ਹੈ। ਐਸੇ ਸਤਿਗੁਰੂ ਕੇਵਲ ਰੀਠਾ ਹੀ ਮਿੱਠਾ ਨਹੀਂ, ਜਿਹੜੇ ਮਨੁੱਖ ਪਿਆਰਿਓ ਯਹਿਰ ਦੇ ਭਰੇ ਹੋਏ ਸੀ, ਕਾਕਰੋ ਲੋਹ ਮੋਹੰਕਾਰ ਦੇ ਭਰੇ ਹੋਏ ਸੀ, ਜਿਨ੍ਹਾਂ ਤੇ ਮੇਰੇ ਗੁਰੂ ਬਾਬਾ ਜੀ ਦ੍ਰਿਸ਼ਟੀ ਹੋ ਗਈ ਪਿਆਰਿਓ, ਉਨ੍ਹਾਂ ਦਾ ਜੀਵਨ ਬਦਲ ਗਿਆ। ਦ੍ਰਿਸ਼ਟੀ ਹੈ ਨਾ ਗੁਰੂ ਦੀ। ਜੇ ਸ਼ੈਦ ਖਾਂ ਆਇਆ ਦਸੂ ਪਾਤਸ਼ਾਹ ਮਾਂ ਦੀ ਸ਼ਰਨ ਵਿਚ, ਇਹ ਜਰਨੈਲ ਸੀ, ਤੇ ਜਦੋਂ ਦਸੂ ਪਾਤਸ਼ਾਹ ਦੀ ਦ੍ਰਿਸ਼ਟੀ ਪਈ ਪਿਆਰੇ, ਉਹ ਸਾਰਾ ਵੈਰ ਖਤਮ ਹੋ ਗਿਆ, ਸੰਤ ਬਣਾ ਕੇ ਤੋਰ ਦਿੱਤਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ। ਜਰਨੈਲ ਆਇਆ ਤੇ ਸੰਤ ਬਣਾ ਕੇ ਤੋਰਿਆ, ਤੇ ਜੇ ਮਾਧੋ ਦਾਸ ਸੰਤ ਆਇਆ ਦ੍ਰਿਸ਼ਟੀ ਕੀਤੀ ਤੇ ਉਹਨੂੰ ਜਰਨੈਲ ਬਣਾ ਕੇ ਤੋਰ ਦਿੱਤਾ ਪਿਆਰੇ। ਐਸੇ ਸਤਿਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਫਰਮਾਨ ਕਰਦੇ ਨੇ ਕਿ ਤੁਸੀਂ ਸਾਰੇ ਖੰਡਾਂ ਬ੍ਰਹਿਮੰਡਾਂ ਤੇ ਚਾਹੇ ਚੱਕਰ ਲਾ ਲਓ, ਜਿਹੜੀ ਬਖਸ਼ਿਸ਼ ਸਤਿਗੁਰੂ ਤੋਂ ਹੋਣੀ ਹੈ ਨਾ, ਉਹ ਬਖਸ਼ਿਸ਼ ਕਿਤੋਂ ਹੋਰ ਨਹੀਂ ਜੇ ਹੋਣੀ, ਇਹ ਗੱਲ ਯਾਦ ਰੱਖੋ। ਭਾਈ ਸਾਹਿਬ ਕੁਝ ਮਿਸਾਲਾਂ ਸਾਡੇ ਸਾਹਮਣੇ ਰੱਖਦੇ ਨੇ, ਆਮ ਕੀ ਸਦਰ ਕਤ ਮਿਟਤ ਆਮ ਲਈ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਜਿਹੜੇ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਸਮਰੱਥ ਗੁਰੂ ਨੂੰ ਛੱਡ ਕੇ ਇਧਰ ਉਧਰ ਜਾਂਦੇ ਨੇ ਨਾ ਪਿਆਰਿਓ, ਅੱਜ ਸੰਸਾਰ ਦੇ ਅੰਦਰ ਬੜੇ ਪਖੰਡ ਚੱਲਦੇ ਨੇ, ਬੜੇ ਭਰਮ ਪਾਏ ਜਾਂਦੇ ਨੇ। ਮੈਂ ਉਹਦੇ ਵਿਚ ਇਕ ਛੋਟੀ ਜਿਹੀ ਵਿਚਾਰ ਆਪ ਜੀ ਨਾਲ ਸਾਂਝੀ ਕਰਨਾ। ਯੂਪੀ ਸੀਤਾਪੁਰ ਦੇ ਇਲਾਕੇ ਦੀ ਬਾਤ ਹੈ, ਉਥੇ ਬੜਾ ਇਕੱਠ ਹੋ ਰਿਹਾ, ਆਪਣੇ ਆਪ ਨੂੰ ਕੋਈ ਗੁਰੂ ਖਵਾਉਂਦਾ, ਉਹਨੇ ਆਪਣੇ ਚੇਲਿਆਂ ਦੇ ਨਾਲ ਸਾਰੀ ਗਿਟਮਿਟ ਕੀਤੀ ਕਿ ਤੁਸੀਂ ਇਸ ਤਰ੍ਹਾਂ ਕਰਨਾ, ਤੁਸੀਂ ਗੋਮਤੀ ਨਦੀ ਦੇ ਵਿਚ 10-3 ਘਿਓ ਦੇ ਦੇਸੀ ਦੇ ਰੱਖ ਆਇਓ, ਜਦੋਂ ਮੈਂ ਪ੍ਰਵਚਨ ਕਰ ਰਿਹਾ ਹੋਵਾਂਗਾ ਨਾ ਤੇ ਉਸ ਵੇਲੇ ਤੁਸੀਂ ਕਹਿ ਦੇ ਵੀ ਘਿਓ ਮੁੱਕ ਗਿਆ, ਜਿਹੜਾ ਉਥੇ ਪਾ ਰਹੇ ਸੀਗੇ ਹੋਮ ਕਰ ਰਹੇ ਸੀ, ਤੇ ਫਿਰ ਮੈਂ ਕਹਾਂ ਗੋਮਤੀ ਤੋਂ ਲਿਆਓ, ਤੁਸੀਂ ਲੈ ਕੇ ਆਇਓ। ਇਕੱਠ ਬੜਾ, ਸਾਊਂਡ ਸਪੀਕਰ ਲੱਗੇ ਹੋਏ ਨੇ, ਇਹ ਚੇਲੇ ਜਿਹੜੇ ਸੀ ਰਾਤ ਨੂੰ ਗੋਮਤੀ ਨਦੀ ਦੇ ਵਿਚ 10-3 ਘਿਓ ਦੇ ਰੱਖ ਆਏ ਨੇ, ਤੇ ਜਿਸ ਵੇਲੇ ਦਿਨ ਦੇ ਵਿਚ ਦੁਪਹਿਰ 1-2 ਦਾ ਟਾਈਮ ਸੀ, ਉਨ੍ਹਾਂ ਦੀ ਸੰਗਤ ਲੋਕ ਇਕੱਠੇ ਹੋਏ ਨੇ ਬਹੁਤ, ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲਾ ਆਪਣੇ ਪ੍ਰਵਚਨ ਕਰ ਰਿਹਾ, ਤੇ ਚੇਲਿਆਂ ਨੇ ਕਿਹਾ, ਜਿਹੜਾ ਬਾਜ ਸਾਰੇ ਗਏ ਕੰਨ ਵਿਚ, ਜਦੋਂ ਕਿਹਾ ਤੇ ਮੈਕ ਲੱਗੇ ਸਨ, ਉਨ੍ਹਾਂ ਕਿਹਾ ਮਹਾਰਾਜ ਜੀ ਗੁਰੂ ਜੀ ਕਿ ਘੀ ਖਤਮ ਹੋ ਗਿਆ। ਉਹਨੇ ਕਿਹਾ ਅੱਛਾ ਘੀ ਖਤਮ ਹੋ ਗਿਆ, ਫਿਰ ਅੱਖਾਂ ਮੀਟੀਆਂ, ਬਗਲ ਸਮਾਧੀ ਲਾਈ, ਫਿਰ ਕੀ ਬੋਲੇ, ਕਹਿੰਦੇ ਹਮੇ ਗੋਮਤੀ ਮਈਆ ਕਹਿ ਰਹੀ ਹੈ ਹਮਸੇ 10-3 ਘੀ ਕੇ ਲੈ ਜਾਓ, ਜਾਓ ਗੋਮਤੀ ਮਈਆ ਸੇ ਲੈ ਕੇ ਆਓ। ਸਾਰੇ ਸੁਣਨ ਵਾਲੇ ਹੈਰਾਨ ਹੈ, ਐਸੇ ਜਾ ਰਹੇ, ਦੇਖੋ ਭਾਈ। ਮਗਰ ਮਗਰ ਲੋਕ ਵੀ ਚੱਲ ਪਏ, ਚੇਲੇ ਚੱਲ ਪਏ, ਫਿਰ ਦਾ ਕਹਿਣਾ ਤੇ ਗੋਮਤੀ ਮਈਆ ਵੀ ਮੰਨਦੀ ਹੈ। ਹੁਣ ਉਹ ਜਿਹੜੇ ਚੇਲੇ ਸੀ ਜਿੱਥੇ 3 ਘਿਓ ਦੇ ਰੱਖ ਕੇ ਆਏ ਸੀ, ਉਹ ਲੱਭਣ ਤੇ ਮਿਲਣਾ, ਕਿਉਂ ਭਾਣਾ ਕੀ ਵਰਤਿਆ ਕਿ ਰਾਤ ਨੂੰ ਕਿਤੇ ਮਛੇਰੇ ਆ ਰਹੇ ਮੱਛੀਆਂ ਫੜ ਰਹੇ ਸੀ ਤੇ ਉਨ੍ਹਾਂ ਨੂੰ 3 ਅੜ ਗਏ ਤੇ ਉਨ੍ਹਾਂ 10-3 ਕੱਢ ਕੇ ਬੇੜੀ ਤੇ ਰੱਖ ਕੇ ਚਲੇ ਗਏ। ਉਹ ਕਿਤੇ ਮਛੇਰੇ ਲੈ ਗਏ ਲੱਭਦੇ ਮੱਛੀਆਂ ਫੜਨ ਵਾਲੇ। ਹੁਣ ਚੇਲੇ ਜਿਹੜੇ ਸੀ ਆਉਣ, ਹੁਣ ਉਹ ਗੁਰੂ ਗੁੱਸੇ ਹੋਵੇ, ਹੁਣ ਗੁਰੂ ਵੀ ਫਸ ਗਿਆ, ਚੇਲੇ ਵੀ ਫਸ ਗਏ, ਕਿਉਂਕਿ ਨਾ ਤੇ ਉਹ ਮੈਕ ਤੋਂ ਉੱਠ ਕੇ ਗੱਲ ਕਰ ਸਕੇ, ਉਹ ਥੋੜਾ ਬਹੁਤ ਉਹਨਾਂ ਇਸ਼ਾਰਾ ਕੀਤਾ ਵੀ ਹੈ ਨਹੀਂ। ਉਹ ਕਹੇ ਹਮੇ ਗੋਮਤੀ ਮਈਆ ਕਹਿ ਰਹੀ ਹੈ, ਵਿਚੋਂ ਤਾਂ ਗੁੱਸੇ ਹੋ ਵੀ ਤੁਸੀਂ ਆਪੇ ਰੱਖ ਕੇ ਭੁੱਲ ਕਿਵੇਂ ਗਏ ਹੋ ਵੀ ਦੁਬਾਰਾ ਜਾਓ। ਗੱਲ ਕੀ ਬਣੀ, ਅਖੀਰ ਉਹਨਾਂ ਨੇ ਕਾਗਜ਼ ਲਿਖ ਕੇ ਅੱਗੇ ਰੱਖ ਦਿੱਤਾ, ਕਹਿਣ ਲੱਗੇ ਵੀ ਘਿਓ ਉਹ 3 ਕੋਈ ਚੱਕ ਕੇ ਲੈ ਗਿਆ ਤੇ ਇਹਨੇ ਗੱਲਾਂ ਬਾਤਾਂ ਕਰਦਿਆਂ ਕਰਿਆ ਕਰਮਾਂ ਲਿਖ ਦਿੱਤਾ ਵੀ ਬਾਜ਼ਾਰ ਚੋਂ ਲੈ ਕੇ ਆ ਜਾਓ, ਮੇਰੀ ਪਾਤੇ ਰੱਖ ਲਓ। ਹੁਣ ਇਹੋ ਜਿਹੇ ਵੀ ਗੁਰੂ ਹੈਗੇ ਆ ਬਾਹਰੋਂ ਭੇਖ। ਸ਼ਾਇਦ ਤੁਸੀਂ ਆਪ ਜੀਆਂ ਦੇ ਖਬਰ ਪੜ੍ਹੀ ਹੋਵੇ, ਦਾਸ ਨੇ ਕੱਟ ਕੇ ਰੱਖੀ ਹੈ, ਜੀਰਕਪੁਰ ਦੇ ਲਾਗੇ ਨਾ ਉਹ ਜਗਰਾਤਾ ਹੋ ਰਿਹਾ ਸੀ ਤੇ ਉਹ ਭੇਟਾਂ ਪੜ੍ਹ ਰਹੇ ਸਨ ਤੇ ਉਨ੍ਹਾਂ ਨੇ ਸਾਰਾ ਸੈੱਟ ਕੀਤਾ ਸੀ ਵੀ ਜਦੋਂ ਅਸੀਂ ਆਹ ਭੇਟਾਂ ਪੜਾਂਗੇ ਆਹ ਭਜਨ ਗਾਵਾਂਗੇ ਆਹ ਗੀਤ ਪੜਾਂਗੇ ਤੇ ਉਸ ਵੇਲੇ ਇੱਕ ਬੰਦੇ ਨੇ ਉਹ ਸ਼ੇਰ ਦੀ ਖਲ ਵਰਗਾ ਬਾਣਾ ਜਿਹਾ ਪਾਇਆ ਸੀ ਲਿਬਾਸ ਤੇ ਉਹਨੇ ਬਾਹਰੋਂ ਸ਼ੇਰ ਵਾਂਗ ਤੁਰਦੇ ਆਉਣਾ ਸੀ ਉੱਤੇ ਦੇਵੀ ਦੀ ਮੂਰਤੀ ਸੀ ਰੱਖਣੀ ਤੇ ਸਾਰੀਆਂ ਸੰਗਤਾਂ ਨੇ ਖੁਸ਼ ਹੋਣਾ ਸੀ ਉਹ ਜਿਹੜੇ ਬੰਦੇ ਨੇ ਸ਼ੇਰ ਦੇ ਬਾਣੇ ਵਾਲਾ ਲਿਬਾਸ ਪਾਇਆ ਸੀ ਨਾ ਸਾਰਾ ਮੂੰਹ ਸ਼ੇਰ ਦਾ ਥੱਲੇ ਹੋਰ ਤਰ੍ਹਾਂ ਉਹ ਕੁਦਰਤੀ ਸਟੇਜ ਤੋਂ ਥੋੜਾ ਜਿਹਾ ਕਿਤੇ ਪਿੱਛੇ ਚਲਾ ਗਿਆ ਕਿਰਿਆ ਕਰਨ ਆਹ ਜੀਰਕਪੁਰ ਦੇ ਨਾਲ ਪਿੰਡ ਦੀ ਖ਼ਬਰ ਹੈ ਅਜੇ ਸਾਲ ਨਹੀਂ ਪੂਰਾ ਹੋਇਆ ਉਹ 15-20 ਕੁੱਤੇ ਸੀ ਤੇ ਉਨ੍ਹਾਂ ਨੇ ਵੇਖਿਆ ਆਹ ਕੀ ਚੀਜ਼ ਹੈ ਉਨ੍ਹਾਂ ਨੇ ਸ਼ੇਰ ਨੂੰ ਘੇਰ ਲਿਆ ਹੁਣ ਜੇ ਅਸਲੀ ਸ਼ੇਰ ਹੁੰਦਾ ਤੇ ਭਲਾ ਕੁੱਤੇ ਨੇੜੇ ਹੁੰਦੇ ਹੈ ਸ਼ੇਰ ਤੇ ਜੰਗਲ ਵਿਚ ਹੋਵੇ ਤੇ ਜਾਨਵਰ ਛੱਡ ਕੇ ਭੱਜ ਜਾਂਦੇ ਹੈ ਹੁਣ ਨਕਲੀ ਸੀ ਨਾ ਕੁੰਡ ਖੁੱਟੇ ਨਾਨਕਾ ਓੜਕ ਸੱਚ ਰਹੀ ਹੁਣ ਇਧਰ ਭੇਟਾਂ ਗਾਉਣ ਵਾਲੇ ਜੰਗਲ ਕੇ ਰਾਜਾ ਮਈਆ ਕੋ ਲੈ ਕੇ ਆ ਜਾ ਥੱਕ ਗਏ ਫੇਰ ਸ਼ੁਰੂ ਕੀਤਾ ਫੇਰ ਸ਼ੁਰੂ ਕੀਤਾ ਫੇਰ ਸ਼ੁਰੂ ਕੀਤਾ ਜੰਗਲ ਕੇ ਰਾਜਾ ਕਹਾਂਗੇ ਮਈਆ ਕੋ ਲੈ ਕੇ ਆਉਣਾ ਸੀ ਅਖੀਰ ਉਨ੍ਹਾਂ ਇਸ਼ਾਰਾ ਕੀਤਾ ਵੀ ਗੱਲ ਵੇਖੋ ਵੀ ਲੱਭੋ ਤੇ ਸਹੀ ਗੱਲ ਕੀ ਹੈ ਉਹ ਜਿਹੜੇ ਪ੍ਰਬੰਧਕ ਸੀ ਉਹ ਸ਼ੇਰ ਨੂੰ ਲੱਭਣਗੇ ਵੇਖਿਆ ਤੇ ਸ਼ੇਰ ਕੁੱਤਿਆਂ ਨੇ ਘੇਰਿਆ ਹੋਇਆ ਅਸਲ ਅਸਲ ਹੈ ਨਕਲ ਨਕਲ ਹੈ ਪਿਆਰਿਓ ਭਾਈ ਸਾਹਿਬ ਕਹਿੰਦੇ ਆ ਉਹ ਸਤਿਗੁਰੂ ਨੂੰ ਛੱਡ ਕੇ ਜਾਣ ਵਾਲਿਓ ਇੱਕ ਗੱਲ ਸੁਣ ਲਓ ਜਰਾ ਆਮ ਕੀ ਸਦਰਕਤ ਮਿਟਤ ਆਮਲੀ ਖਾਏ ਜਿਹੜੇ ਕਹਿੰਦੇ ਅਮਰ ਛਕਣ ਦੀ ਲੋੜ ਨਹੀਂ ਗੁਰੂ ਹੀ ਧਾਰਨ ਕਰਨਾ ਕਿਤੋਂ ਕਰ ਲਈਏ ਰਸਮੀ ਪੂਰੀ ਕਰਨੀ ਹੈ ਨਾ ਇਹ ਗੱਲ ਨਹੀਂ ਜੇ ਕਹਿੰਦੇ ਐ ਦੱਸੋ ਅੰਬ ਦਾ ਸਵਾਦ ਖੱਟੀ ਇਮਲੀ ਚੋਂ ਆ ਜਾਏਗਾ ਜਾਂ ਅੱਕ ਦੀ ਖੱਖੜੀ ਵੀ ਅੰਬ ਵਰਗੀ ਹੁੰਦੀ ਜ਼ਹਿਰ ਵਰਗੀ ਕੌੜੀ ਉਹਦੇ ਚੋਂ ਆ ਜਾਏਗਾ ਤੇ ਸਾਨੂੰ ਜਵਾਬ ਦੇਣਾ ਪਏਗਾ ਨਹੀਂ ਆ ਸਕਦਾ ਆਮ ਕੀ ਸਦਰਕਤ ਮਿਟਤ ਆਮਲੀ ਖਾਏ ਪਿਤਾ ਤੋਂ ਪਿਆਰ ਨਾ ਪੜੋਸੀ ਪੈ ਪਾਈਏ ਪਿਤਾ ਵਾਲਾ ਪਿਆਰ ਬੱਚੇ ਨੂੰ ਪੜੋਸੀਆਂ ਗਵਾਂਢੀਆਂ ਤੋਂ ਨਹੀਂ ਮਿਲ ਸਕਦਾ ਪਿਆਰਿਆ ਇਸ਼ਾਰਾ ਬੜਾ ਵੱਡਾ ਹੈ ਸਾਨੂੰ ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ ਨਾ ਤੇ ਉਸ ਵੇਲੇ ਸਾਨੂੰ ਪੰਜ ਪਿਆਰੇ ਇਹ ਬਖਸ਼ਿਸ਼ ਕਰਦੇ ਨੇ ਸਾਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਮਾਤਾ ਮਾਤਾ ਸਾਹਿਬ ਕੌਰ ਐਡੀ ਵੱਡੀ ਬਖਸ਼ਿਸ਼ ਐਡੀ ਵੱਡੀ ਬਖਸ਼ਿਸ਼ ਸਾਨੂੰ ਆਪਣੇ ਪੁੱਤਰ ਬਣਾਇਆ ਅੰਮ੍ਰਿਤ ਛਕਣ ਵਾਲਾ ਸਿੰਘ ਦੁਨੀਆਂ ਦੇ ਕਿਸੇ ਕੋਨੇ ਤੇ ਚਲਾ ਜਾਵੇ ਉਹ ਮਾਂ ਨਾਲ ਕਹੇਗਾ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮੇਰੀ ਮਾਤਾ ਮਾਤਾ ਸਾਹਿਬ ਕੌਰ ਵੇਖੋ ਐਡੀ ਇੰਨਾ ਮਾਣ ਬਖਸ਼ਿਆ ਪਰ ਅਸੀਂ ਭੁੱਲੇ ਹੋਏ ਹਾਂ ਕਦੇ ਚਮਕੌਰ ਸਾਹਿਬ ਦੇ ਜੰਗ ਅੰਦਰ ਜਦੋਂ ਸ਼ਾਮ ਪਈ ਸਵੇਰੇ ਜੰਗ ਹੋਣਾ ਸਿੰਘਾਂ ਨੇ ਕਿਹਾ ਸੀ ਸੱਚੇ ਪਾਤਸ਼ਾਹ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਸਹੀ ਸਲਾਮਤ ਕੱਢ ਦੋ ਅਸੀਂ ਸ਼ਹੀਦੀਆਂ ਪਾਵਾਂਗੇ ਤੇ ਮੇਰੇ ਦਸ ਪਾਤਸ਼ਾਹ ਨੇ ਕਿਹਾ ਸੀ ਸਿੰਘੋ ਤੁਸੀਂ ਸਾਰੇ ਮੇਰੇ ਅਜੀਤ ਸਿੰਘ ਹੋ ਤੁਸੀਂ ਸਾਰੇ ਮੇਰੇ ਜੁਝਾਰ ਸਿੰਘ ਹੋ ਇਹ ਨਹੀਂ ਹੋ ਸਕਦਾ ਉਨ੍ਹਾਂ ਨੂੰ ਮੈਂ ਬਚਾਵਾਂ ਤੇ ਤੁਹਾਨੂੰ ਸ਼ਹੀਦ ਕਰਾਂ ਇਹ ਵੀ ਸ਼ਹਾਦਤਾਂ ਪਾਉਣਗੇ ਕਦੇ ਸਾਬੋ ਕੀ ਤਲੁੰਡੀ ਦਮਦਮਾ ਸਾਹਿਬ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਨੇ ਜਦੋਂ ਪੁੱਛਿਆ ਸੱਚੇ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਤੇ ਨਜ਼ਰ ਨਹੀਂ ਆ ਰਹੇ ਮਾਰ ਕਹਿੰਦੇ ਧਰਮ ਤੋਂ ਸ਼ਹੀਦ ਹੋ ਗਏ ਸੱਚੇ ਪਾਤਸ਼ਾਹ ਚਾਰੇ ਇੱਕ ਨਹੀਂ ਰਿਹਾ ਤੇ ਉਸ ਵੇਲੇ ਮਾਰ ਨੇ ਕੀ ਬਚਨ ਕੀਤਾ ਸੀ ਇਨ ਪੁੱਤਰਨ ਕੇ ਸ਼ੀਸ਼ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਇਹ ਵੀ ਮਹਾਂਪੁਰਸ਼ ਪੜਿਆ ਕਰਦੇ ਜੀਵਤ ਲੱਖ ਹਜ਼ਾਰ ਕਹਿੰਦੇ ਮੇਰੇ ਚਾਰ ਤੁਰ ਗਏ ਨਾ ਪਰ ਮੇਰੇ ਹਜ਼ਾਰਾਂ ਪੁੱਤਰ ਨੇ ਅਸੀਂ ਆਪਣੇ ਅੰਦਰ ਵਿਚਾਰ ਕਰੀਏ ਅਸੀਂ ਬਣੇ ਹਾਂ ਪੁੱਤਰ ਸੱਚੇ ਪਾਤਸ਼ਾਹ ਜੀ ਦੇ ਮਾਰੇ ਤੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਆਪਣੀ ਗੋਦੀ ਚ ਬਿਠਾਇਆ ਤੇ ਆ ਬਚਨ ਕੀਤਾ ਮੇਰੇ ਜਿਉਂਦੇ ਨੇ ਪੁੱਤਰ ਹਜ਼ਾਰਾਂ ਕੀ ਹੋਇਆ ਚਾਰ ਤੁਰ ਚਾਰ گوبند سنگھ مہاراج، ایسا پیار ایسی بخشش کہ تو مل نہیں سکتی جو ستگر تو بخشش ہوتی ہے. آم کی صدر کا تو مٹت آملی کھائے، پتا کو پیار نہ پروسی پہ پائی ہے، ساگر کی نت کت پائی ہے پوکھر سے. بھائی صاحب کہندے پیارے ہو، جے کوئی کہے کہ ساگر دا خزانہ ٹوبے چو چھپڑ وچو مل جائے گا، کی مل سکتا ہے؟ یہ دا مطلب کی ہے؟ گور ساگر رتنی پرپور ہے، گرو ساگر ہے، گرو دا ایک ایک بچن امولک ہے. میرے تن گر ارجن دیو مہاراج سچے پاتشاہ جس ویلے گربانی دیاں پوتھیاں آپ جی پراپت ہوئیاں نے نا، آپ نے کی اچارن کیتا سی، پیو دادے کا کھول ڈٹھا خزانہ تا میرا من پیا ندھانا. آپ بچن کیتا جی، پیو دادے دا خزانہ کھول ڈٹھا رتنا دے نال پڑیا، دادے دا خزانہ کھول ڈٹھا رتنا دے نال پڑیا. رتنی پر پورے گرو دا ایک بچن امول کا رتن ہے. بھائی صاحب کہندے ساگر کی ند ند کہندے خزانے نو، کہندے اے دسو کوئی ساگر نو چھڈ کے تے ٹوبے تے جا کے کہے بھی ساگر دا خزانہ اتھوں مینوں مل جائے گا. ہن دا مطلب کی بھائی صاحب سانوں سمجھاؤندے ہیں؟ پیارے سمرتھ ستگرو اتھا ساگر ہے، تے دوسرے پاسے ٹوبیا ورگے بتھیرے گرو جی بچ کے رہو جی، کتے ادھر نہ چلے جے. ٹوبے جو کہ ملے گا چکڑ گارا ڈڈیاں مچھیاں. ساگر کی نت کت پائی ہے پوکھر سہ، دن کر سر دیپ جوت نہ پجائی ہے. چوتھا سوال کہتے ہیں دسو سورج دا مقابلہ کوئی دیوا کر سکے، جیسے تیسرا سوال بھی ساگر دا مقابلہ ٹوبا کر سکتا ہے. پیارے جدو جیٹھ ہاڑ دا مہینہ ہوندا ہے نا، تے جڑے ٹوبے نے پانی سک جاندا ہے، چھپڑیاں دا پانی سک جاندا ہے، کدی سمندر دا بھی سکا ہے. تے جنہاں نے پریت ٹوبے تے چھپڑیاں نال لائی ہے، جدو پانی سک جاندا ہے پھر تڑف تڑف کے مردے ہیں، تڑف تڑف کے مردے. جڑے سمرت گرو نو چھٹ کے کچیاں دے لڑ لگدے ہیں، گیان تو ہیریاں دے لڑ لگدے ہے، انہاں دا حال او ہوئے گا جیڑا او ٹوبیاں دے جیوا دا ہوندا ہے. تاں ہی مار کہندے نانک کچڑیاں سیوں توڑ ٹونڈ سجن سنت پکیاں. پیاریا ستگرو سجن دا پلا پھڑ لے، او جڑے کچے نے نا اوہ جیو دے وچھڑے، اوہ مویا نہ جائی چھوڑ. ستگرو ایتھے بھی سہائی اگے بھی سہائی، جیسا ستگرو سنی دا تیسو ہی میں دیت وچھڑیا میلے پربھو ہر درگہ کا بسیٹ. ساگر کی ند کت پائی ہے پوکھر سے، دن کر سر دیپ جوت نہ پجائی ہے. کہندے ہیں دسو سورج دا مقابلہ دیوا کر لے گا؟ جی دیوا آکھے کہ سورج دی لوڑ ہی نہیں. پیارے ہو دیوا کنا چانن دے سکتا ہے؟ وہ بھی تھوڑی دیر واسطے، تیل ختم ہو گیا وٹی سڑ جانی ہے، پر سورج دا مقابلہ کیویں کر لے گا؟ ستگرو ہے گیان دا سورج، جڑا سارے سنسار دے من دے اندھکار نو دور کر سکدا ہے. جتھے چند تے سورج دی روشنی نہیں پہنچدی پیارے ہو، اوتھے ستگرو دی بخشش گیان دی ہو جاوے تے من دا اندھیرا دور ہو جاندا ہے. روز گرسکھ پڑھدے نے نا، جیسو چندا اگوے سورج چڑھا ہزار، ایتے چان ہوندیاں گربن گور اندار. گرمن کور اندار گرو بن سمجھن آوے، گرو بن سرت نہ سدھ، گرو بن مکت نہ پاوے. ਇਹ ਸੂਰਜ ਚੰਦਰਮੇ ਦੀ ਰੋਸ਼ਨੀ ਬਾਹਰ ਦਾ ਪ੍ਰਕਾਸ਼ ਚਾਨਣ ਹੁੰਦਾ ਪਰ ਸਾਡੇ ਮਨ ਦਾ ਅੰਧੇਰਾ ਦੂਰ ਨਹੀਂ ਕਰ ਸਕਦਾ। ਮਨ ਦਾ ਅੰਧੇਰਾ ਦੂਰ ਹੁੰਦਾ ਗਿਆਨ ਨਾਲ ਤੇ ਗਿਆਨ ਦੀ ਬਖਸ਼ਿਸ਼ ਹੁੰਦੀ ਹੈ ਸਤਿਗੁਰ ਤੋਂ। ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਇਆ ਵਰਗਾਸਾ। ਸੱਚੇ ਪਾਤਸ਼ਾਹ ਤੇ ਇੱਕ ਇੱਕ ਬਚਨ ਵਿੱਚ ਸਾਨੂੰ ਬੜਾ ਕੁਛ ਵਖਦੇ। ਗੁਰਪੂਰਾ ਅਧੂਰੇ ਦੇ ਲੜ ਨਾ ਲੱਗੇ ਜੇ, ਪੂਰੇ ਦੇ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਗੁਰਪੂਰਾ ਭੇਟਿਓ ਵਡਭਾਗੀ ਤੇ ਨਿਸ਼ਾਨੀ ਕੀ ਹੈ? ਮਨਹਿ ਪਇਆ ਵਰਗਾਸਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹ ਸਤਿਗੁਰੂ ਦਾ ਗਿਆਨ ਦਾ ਸੂਰਜ ਹੈ, ਸਾਰੇ ਸੰਸਾਰ ਦਾ ਹੀ ਅੰਧਕਾਰ ਦੂਰ ਕਰਨ ਵਾਲਾ ਹੈ ਪਿਆਰਿਓ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਐਸਾ ਬਚਨ ਕੀਤਾ ਕਿ ਪਿਆਰਿਓ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਾ ਰਵੇ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ। ਰੰਧਾਵੇ ਵਾਲੇ ਮਹਾਂਪੁਰਸ਼ ਇੱਕ ਜਗ੍ਹਾ ਕਥਾ ਕਰ ਰਹੇ ਸੀ, ਬਹੁਤ ਦੇਰ ਦੀ ਬਾਤ ਹੈ। ਪਿਆਰਿਓ ਦੁਨੀਆਂ ਅੰਦਰ ਉਸ ਵੇਲੇ ਬੜੇ ਸਨ ਦੁਨੀਆਂ ਰਾਹ ਦੱਸਣ ਵਾਲੇ, ਪਰ ਉਹ ਤਾਰਿਆਂ ਵਰਗੇ ਸੀ। ਜਦੋਂ ਸੂਰਜ ਨਿਕਲਦਾ ਨਾ ਤੇ ਤਾਰਿਆਂ ਨੂੰ ਕੁਝ ਕਹਿੰਦਾ ਨਹੀਂ, ਉਹਦਾ ਤੇਜ ਹੀ ਇੰਨਾ ਹੁੰਦਾ ਕਿ ਤਾਰਿਆਂ ਦੀ ਲੋ ਸਭ ਮਧਵ ਪੈ ਜਾਂਦੀ ਹੈ। ਮੇਰੇ ਸਤਿਗੁਰੂ ਦਾ ਤੇਜ ਪ੍ਰਤਾਪ ਇੰਨਾ ਹੈ ਪਿਆਰਿਓ, ਜਿਨ੍ਹਾਂ ਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ, ਸੱਚ ਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ। ਗੁਰਪੂਰਾ ਭੇਡੋ ਵਡਭਾਗੀ ਮਨੇ ਪਿਆ ਵਰਗਾਸਾ। ਤੇ ਭਾਈ ਸਾਹਿਬ ਕਹਿੰਦੇ ਨੇ, ਸਾਗਰ ਕੀ ਨਿਤ ਕਦ ਪਾਈ ਹੈ, ਪੋਖਰ ਸਹਿਬ ਦਿਨ ਕਰ ਸਰ ਦੀਪ ਜੋਤ ਨਾ ਪਜਾਈ ਹੈ। ਪਿਆਰਿਓ ਦੀਵਾ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦਾ। ਇੰਦਰ ਵਰਖਾ ਸਮਾਨ ਪੁੱਜ ਸਨਾ ਕੂਪ ਜਲ, ਜਿਹੜੀ ਕੁਦਰਤ ਦੀ ਬਾਰਿਸ਼ ਹੈ ਨਾ, ਇਹਦਾ ਮੁਕਾਬਲਾ ਇੱਕ ਖੂਹ ਨਹੀਂ ਕਰ ਸਕਦਾ। ਜਦੋਂ ਬਾਰਿਸ਼ ਪੈਂਦੀ ਹੈ ਨਾ ਤੇ ਪਿਆਰੇ ਸਾਰੇ ਪਾਣੀ ਪਾਣੀ, ਸੋਕਾ ਖਤਮ ਹੋ ਜਾਂਦਾ, ਔੜ ਖਤਮ ਹੋ ਜਾਂਦੀ ਹੈ। ਖੂਹ ਕੀ ਕਰੇਗਾ, ਇੱਕ ਨਹੀਂ ਦੋ ਏਕੜ ਭਰ ਦੇਗਾ। ਇਹ ਜਿਹੜੇ ਕੱਚੇ ਤੇ ਗਿਆਨ ਤੋਂ ਹੀਣੇ ਗੁਰੂ ਨੇ, ਇਹਨਾਂ ਨੂੰ ਵੱਡੇ ਤੋਂ ਵੱਡੇ ਮੰਨ ਲੈ ਖੂਹ ਦੀ ਰਿਆਈ ਹੈ, ਇਹ ਆਪਣਾ ਆਪ ਹੀ ਮਸਾ ਸਾਰਦੇ ਹੈ। ਪਰ ਪਰਪਕਾਰੀ ਸਤਿਗੁਰੂ ਉਹ ਨਹੀਂ ਦੇਖਦੇ ਪਿਆਰਿਓ, ਉਹਦੇ ਤੇ ਦਰ ਤੇ ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਧ ਸਵਾਮੀ ਸੰਧਾ। ਉਹ ਤੇ ਰਹਿਮਤ ਦੀ ਬਾਰਿਸ਼ ਜਦੋਂ ਕਰਦੇ ਨੇ ਨਾ, ਇਹ ਦਰ ਹੈ ਗੁਰੂ ਦਾ, ਇੱਥੇ ਕੋਈ ਆਵੇ ਪਿਆਰਿਓ, ਕਿਸੇ ਜਾਤ ਦਾ ਆਵੇ, ਕਿਸੇ ਮਜ਼ਹਬ ਦਾ ਆਵੇ, ਕਿਸੇ ਦੇਸ਼ ਦਾ ਆਵੇ, ਗਰੀਬ ਆਵੇ, ਮੀਰ ਆਵੇ, ਰਾਜਾ ਆਵੇ, ਭਿਖਾਰੀ ਆਵੇ, ਸਭ ਦੀਆਂ ਇੱਥੋਂ ਝੋਲੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਭੇਜਦੇ ਨੇ। ਇੰਦਰ ਵਰਖਾ ਸਮਾਨ ਪੁੱਜ ਸਨਾ ਕੂਪ ਜਲ, ਕਹਿੰਦੇ ਜਿਵੇਂ ਕੁਦਰਤ ਦੀ ਬਾਰਿਸ਼ ਦਾ ਮੁਕਾਬਲਾ ਇੱਕ ਖੂਹ ਨਹੀਂ ਕਰ ਸਕਦਾ। ਚੰਦਨ ਸਬਾਸ ਨਾ ਪਲਾਸ ਮਹਿਕਾਈ ਹੈ, ਕਹਿੰਦੇ ਚੰਦਨ ਦੀ ਸੁਗੰਧੀ ਜੇ ਕੋਈ ਸ਼ੀਸ਼ਰਾ ਇਕੱਠਾ ਕਰ ਲਵੇ ਨਾ, ਸ਼ੀਸ਼ਾ ਵੀ ਇੱਕ ਲੱਕੜ ਹੁੰਦੀ ਹੈ ਆਮ ਹੀ, ਖਾਸ ਕਿਸੇ ਬਹੁਤੇ ਕੰਮ ਨਹੀਂ ਆਉਂਦੀ, ਤੇ ਉਹਦਾ ਚਾਹੇ ਢੇਰ ਲਾ ਦੇਵੇ ਸਮਾਨ ਤੱਕ ਉੱਚਾ ਕੋਈ, ਤੇ ਜੇ ਕੋਈ ਕਹੇ ਕਿ ਚੰਦਨ ਦੀ ਸੁਗੰਧੀ ਮੈਂ ਇੱਥੋਂ ਲੈ ਲਾਂ, ਨਹੀਂ, ਚੰਦਨ ਦੀ ਸੁਗੰਧੀ ਚੰਦਨ ਵਿੱਚੋਂ ਹੀ ਆਉਣੀ ਹੈ। ਇਹ ਛੇ ਮਿਸਾਲਾਂ ਭਾਈ ਸਾਹਿਬ ਨੇ ਸਾਡੇ ਸਾਹਮਣੇ ਰੱਖੀਆਂ ਨੇ। ਅੰਬ ਦਾ ਸਵਾਦ ਖੱਟੀ ਇਮਲੀ ਚੋਂ ਨਹੀਂ ਆ ਸਕਦਾ, ਪਿਤਾ ਵਾਲਾ ਪਿਆਰ ਬੱਚੇ ਨੂੰ ਪੜੋਸੀਆਂ ਗੁਆਂਢੀਆਂ ਤੋਂ ਨਹੀਂ ਮਿਲ ਸਕਦਾ, ਸਾਗਰ ਦਾ ਖਜ਼ਾਨਾ ਟੋਬੇ ਛੱਪੜ ਤੋਂ ਨਹੀਂ ਮਿਲ ਸਕਦਾ, ਸੂਰਜ ਦਾ ਮੁਕਾਬਲਾ ਇੱਕ ਦੀਵਾ ਨਹੀਂ ਕਰ ਸਕਦਾ, ਕੁਦਰਤ ਦੀ ਬਾਰਿਸ਼ ਦਾ ਮੁਕਾਬਲਾ ਇੱਕ ਖੂਹ ਨਹੀਂ ਕਰ ਸਕਦਾ, ਚੰਦਨ ਦੀ ਸੁਗੰਧੀ ਸ਼ੀਸ਼ੇ ਦਰ ਚੋਂ ਨਹੀਂ ਆ ਸਕਦੀ। ਇਸੇ ਤਰ੍ਹਾਂ ਸ੍ਰੀ ਗੁਰ ਦਿਆਲ ਕੀ ਦਇਆ ਨਾਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈ ਹੈ, ਕਹਿੰਦੇ ਜਿੱਥੇ ਜਾਣਾ ਚਲੇ ਜਾਓ ਜੇ ਕੋਈ ਭੁਲੇਖ ਹੈ ਤਾਂ। ਕੇਵਲ ਇਸ ਧਰਤੀ ਤੇ ਹੀ ਨਹੀਂ, ਖੰਡਾਂ ਬ੍ਰਹਿਮੰਡਾਂ ਤੇ ਜਿੱਥੇ ਮਰਜ਼ੀ ਉਦੈ ਅਸਤ ਲੋ ਧਾਈ ਹੈ, ਜਿੱਥੇ ਸੂਰਜ ਚੜ੍ਹਦਾ ਛਿਪਦਾ, ਹੁਣ ਸੂਰਜ ਵੀ ਇੱਕ ਥੋੜਾ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਸਾਰੇ ਬ੍ਰਹਿਮੰਡਾਂ ਤੇ ਸਾਰੇ ਘੁੰਮ ਲਓ, ਜਿਹੜੀ ਬਖਸ਼ਿਸ਼ ਸਮਰੱਥ ਗੁਰੂ ਤੋਂ ਬਖਸ਼ਿਸ਼ ਹੋਣੀ ਹੈ ਪਿਆਰਿਓ, ਇਹ ਕਿਤੋਂ ਨਹੀਂ ਹੋਣੀ। ਸਮਰੱਥ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਉਹੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਬਖਸ਼ਿਆ ਕਰ ਰਹੇ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਬੇਨਤੀ ਚੱਲ ਰਹੀ ਸੀ ਖੰਡੇ ਬੰਡ ਦਾ ਅੰਮ੍ਰਿਤ ਸੱਚੇ ਪਾਤਸ਼ਾਹ ਨੇ ਛਕਾ ਕੇ ਉਨ੍ਹਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਦ੍ਰਿਸ਼ਟੀ ਕੀਤੀ ਆਪਣਾ ਰੂਪ ਬਣਾਇਆ ਹੈ ਪਿਆਰਿਓ ਤੇ ਫਿਰ ਆਪ ਅੰਮ੍ਰਿਤ ਛਕਿਆ ਇਹ ਮਰਿਆਦਾ ਕਾਇਮ ਕੀਤੀ ਦਾਸ ਬਚਪਨ ਦੇ ਵਿਚ ਇਹ ਕਥਾ ਬੈਠਾ ਸੀ ਸੰਗਤ ਵਿਚ ਤੇ ਇਕ ਮਹਾਤਮਾ ਕਹਿ ਰਹੇ ਕਹਿੰਦੇ ਲੋਕ ਕਹਿੰਦੇ ਜੀ ਮਹਾਰਾਜ ਨੇ ਆਪ ਛਕਿਆ ਕਹਿੰਦੇ ਆਪ ਪੰਜਾਂ ਪੈਰਾਂ ਤੋਂ ਨਹੀਂ ਛਕਿਆ ਕਈ ਨਾ ਇਹ ਢੰਗ ਹੁੰਦਾ ਵੀ ਅਸੀਂ ਉਹ ਗੱਲ ਕਰੀਏ ਜਿਹੜੀ ਅਗਲੇ ਕਹਿਣ ਬੱਲੇ ਬੱਲੇ ਪਾਏ ਅਜੇ ਤੇ ਨਵੀਂ ਦੱਸੀ ਹੈ ਕਹਿੰਦੇ ਜੀ ਮਹਾਰਾਜ ਦੇ ਆਪ ਖੰਡੇ ਨਾਲ ਅੰਮ੍ਰਿਤ ਲੈ ਕੇ ਖੱਬੇ ਹੱਥ ਤੇ ਪਾਇਆ ਛਕਿਆ ਉਹ ਖੱਬਾ ਹੱਥ ਚੇਲਾ ਤੇ ਸੱਜਾ ਹੱਥ ਗੁਰੂ ਹੈ ਜੀ ਸੰਗਤ ਵੀ ਛੋਟਾ ਸੀ ਵਾਹ ਵਾਹ ਜੀ ਆ ਤੇ ਕਮਾਲ ਕੀਤੀ ਹੈ ਜੀ ਇਹਨਾਂ ਨੇ ਹੁਣ ਤਾਂ ਸਾਨੂੰ ਪਤਾ ਹੀ ਨਹੀਂ ਸੀ ਨਹੀਂ ਪਿਆਰੇ ਉਹ ਗੁਰੂ ਘਰ ਦੇ ਵਿਚ ਕਥਨੀ ਪ੍ਰਧਾਨ ਨਹੀਂ ਕਰਨੀ ਪ੍ਰਧਾਨ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਰਿਆਦਾ ਪ੍ਰਪੱਕ ਕਰਨ ਵਾਸਤੇ ਸਮਰੱਥ ਗੁਰੂ ਹੈ ਨਾ ਤੇ ਨਿਰਾਲੀ ਕਿਰਿਆ ਸਤਿਗੁਰ ਨੇ ਕਰਕੇ ਸੰਸਾਰ ਦੇ ਅੰਦਰ ਦਿਖਾਈ ਹੈ ਜਿੱਥੇ ਪੰਜਾਂ ਪੈਰਾਂ ਤੇ ਬਖਸ਼ਿਸ਼ ਕੀਤੀ ਸਮਰੱਥ ਗੁਰੂ ਨੇ ਤੇ ਉੱਥੇ ਪਿਆਰੇ ਸਭ ਤੋਂ ਪਹਿਲਾਂ ਆਪ ਪੰਜਾਂ ਤੋਂ ਅੰਮ੍ਰਿਤ ਛਕਿਆ ਇਹ ਹੁਕਮ ਕਰ ਦਿੱਤਾ ਕਿ ਜਿਸ ਨੇ ਵੀ ਭਾਈ ਸਿੱਖੀ ਧਾਰਨ ਕਰਨੀ ਹੈ ਨਾ ਉਹ ਅੱਜ ਤੋਂ ਖੰਡੇ ਬੱਟ ਦਾ ਅੰਮ੍ਰਿਤ ਛਕੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਉਸ 80,000 ਦੇ ਇਕੱਠ ਵਿਚੋਂ 20,000 ਨੇ ਖੰਡੇ ਬੱਟ ਦਾ ਅੰਮ੍ਰਿਤ ਛਕਿਆ ਸੀ ਪੰਜਾਂ ਪੈਰਾਂ ਤੋਂ ਉਸ ਵੇਲੇ ਪੈਰ ਸੱਚੇ ਪਾਤਸ਼ਾਹ ਦੇ ਪਰਿਵਾਰ ਨੇ ਵੀ ਅੰਮ੍ਰਿਤ ਛਕਿਆ ਹੁਣ ਲੋੜ ਹੈ ਸਾਨੂੰ ਵੀ ਅੰਮ੍ਰਿਤ ਛਕਣ ਦੀ ਜੇ ਅਸੀਂ ਅੰਮ੍ਰਿਤ ਨਹੀਂ ਨਾ ਛਕਿਆ ਅਸੀਂ ਆਪਣੇ ਆਪ ਨੂੰ ਸਿੱਖ ਖਵਾਉਣ ਦੇ ਹੱਕਦਾਰ ਨੇ ਮਹਾਂਪੁਰਸ਼ ਬਚਨ ਕਰ ਰਹੇ ਸੀ ਨਾ ਕੁੱਤੇ ਦਾ ਜ਼ਿਕਰ ਕਰ ਰਹੇ ਸੀ ਪਿਆਰਿਓ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਵਿਚ ਹੋ ਕੇ ਆਏ ਆ ਤੇ ਜੇ ਅਸੀਂ ਹੁਣ ਵੀ ਨਗੋਰੇ ਰਹਿ ਗਏ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਅਗਲਾ ਫਿਰ ਸਮਾਂ ਆਉਣ ਵਾਲਾ ਕਿਸ ਤਰ੍ਹਾਂ ਦਾ ਜੇ ਅਸੀਂ ਅੰਮ੍ਰਿਤ ਨਹੀਂ ਛਕਦੇ ਗੁਰਮੰਤਰਹੀਨ ਸਜੋ ਪ੍ਰਾਣੀ ਤਰਗੰਤ ਜਨ ਭ੍ਰਸ਼ਟਨ ਹੈ ਕੂਕਰੈ ਸੂਕਰੈ ਗਰਦ ਪੈ ਕਾਕਹਿ ਸਪਨੈ ਤੁਲ ਖਲੈ ਕਹਿੰਦੇ ਆ ਮਹਾਂਪੁਰਸ਼ਾ ਧਾਰਨਾ ਪੜਿਆ ਕਰਦੇ ਸੀ ਪਿਆਰਿਓ ਉਹ ਕਾਵਾ ਕੁੱਤਿਆਂ ਗਧਿਆਂ ਦੀ ਜੁਨੀ ਪੈਣਗੇ ਜਿਨ੍ਹਾਂ ਨੂੰ ਗੁਰਮੰਤਰਹੀਨ ਜੋ ਪ੍ਰਾਣੀ ਤਰਗੰਤ ਜਨ ਭ੍ਰਸ਼ਟ ਹੈ ਕਹਿੰਦੇ ਤਰਕਾਰ ਦੇ ਜੀਵਨ ਨੂੰ ਤ੍ਰਿਕ ਤ੍ਰਿ ਖਾਇਆ ਤ੍ਰਿਕ ਤ੍ਰਿ ਸੋਇਆ ਤ੍ਰਿਕ ਤ੍ਰਿ ਕਾਪੜ ਅੰਗ ਚੜਾਇਆ ਤ੍ਰਿਕ ਸਰੀਰ ਕਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਹਾਥ ਨਾ ਆਵੇ ਐਲਾ ਜਨਮ ਕੁਆਰ ਖਾਂਦਿਆਂ ਖਾਂਦਿਆਂ ਮੋਹ ਘਟਾ ਪੈ ਨੰਦਿਆਂ ਸਭ ਅੰਗ ਨਾਨਕ ਤ੍ਰਿਕ ਤਿਨਾਂ ਦਾ ਜੀਵਿਆ ਜੇ ਸੱਚ ਨਾ ਲੱਗੋ ਰੰਗ ਇਸ ਕਰਕੇ ਗੁਰੂ ਵਾਲੇ ਬਣਨਾ ਨਾਦ ਮੁਨੀ ਦੇਵਤਿਆਂ ਦੀ ਸਭਾ ਚ ਰੋਜ ਜਾਂਦੇ ਇੱਕ ਦਿਨ ਸਮੇਂ ਤੋਂ ਪਹਿਲਾਂ ਪਹੁੰਚ ਗਏ ਕੀ ਦੇਖਿਆ ਮਜ਼ਦੂਰ ਲੱਗੇ ਮਿੱਟੀ ਪੁੱਟ ਪੁੱਟ ਕੇ ਜਿੱਥੇ ਨਾਦ ਮੁਨੀ ਬੈਠਾ ਸੀ ਉਹ ਜਗ੍ਹਾ ਦੀ ਮਿੱਟੀ ਪੁੱਟ ਕੇ ਦੂਰ ਸੁੱਟਦੇ ਪੁੱਛਿਆ ਕੀ ਗੱਲ ਉਹ ਕਹਿੰਦੇ ਇੱਥੇ ਨਗੁਰਾ ਬੈਠਦਾ ਨਾਦ ਮੁਨੀ ਸਵਾ ਗਜ ਧਰਤੀ ਭ੍ਰਿਸ਼ਟ ਹੋ ਜਾਂਦੀ ਹੈ ਅਸੀਂ ਰੋਜ਼ ਜਿੱਥੇ ਬੈਠਦਾ ਸਵਾ ਗਜ ਚੌੜੀ ਸਵਾ ਗਜ ਡੂੰਘੀ ਅਸੀਂ ਮਿੱਟੀ ਪੁੱਟ ਕੇ ਦੂਰ ਸੁੱਟਨੇ ਆ ਤਾਜ਼ੀ ਪਾਉਂਦੇ ਆ ਕਿਤੇ ਨਗੁਰੇ ਦਾ ਅਸਰ ਕਿਸੇ ਹੋਰ ਨੂੰ ਨਾ ਹੋ ਜਾਵੇ ਨਾਦ ਮੁਨੀ ਨੇ ਵੀ ਗੁਰੂ ਧਾਰਨ ਕੀਤਾ ਸ੍ਰੀ ਰਾਮ ਚੰਦਰ ਜੀ ਨੇ ਵੀ ਗੁਰੂ ਧਾਰਨ ਕੀਤਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਵੀ ਗੁਰੂ ਧਾਰਨ ਕੀਤਾ ਸ੍ਰੀ ਰਾਮ ਚੰਦਰ ਜੀ ਦੇ ਸ਼ਸਤਰ ਗੁਰੂ ਵਿਸ਼ਵਾਮਿੱਤਰ ਜੀ ਸਨ ਤੇ ਰੂਹਾਨੀ ਗੁਰੂ ਵਸ਼ਿਸ਼ਠ ਜੀ ਸਨ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਿਹੜੇ ਗੁਰੂ ਸਨ ਪਿਆਰੇ ਉਹ ਸਦੀਪਨ ਜੀ ਸਨ। ਇਸੇ ਤਰ੍ਹਾਂ ਦੂਸਰੇ ਜਿਹੜੇ ਸਨ ਦਰਬਾਸ਼ਾ ਜੀ ਸਨ ਰੂਹਾਨੀ ਗੁਰੂ। ਸੋ ਇਸ ਕਰਕੇ ਵੱਡਿਆਂ ਵੱਡਿਆਂ ਨੇ ਸਾਜੋ ਤ੍ਰੇਤਾ ਦੁਆਪਰ ਕਲਯੁਗ ਸਭ ਨੇ ਗੁਰੂ ਧਾਰ ਕਰਨ ਦੀ ਮਰਿਆਦਾ ਜਿਹੜੀ ਹੈ ਉਹ ਕੀਤੀ, ਚਾਹੇ ਵੱਡੇ ਵੱਡੇ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਵੀ ਜਿਵੇਂ ਸਿੰਘ ਸਾਹਿਬ ਜੀ ਰਾਤ ਬਚਨ ਕਰ ਰਹੇ ਸੀ, ਬਾਬਾ ਕਲਾਧਰ ਜੀ ਨੇ ਕਿਹਾ ਸੱਚੇ ਪਾਤਸ਼ਾਹ ਬੇਦੀ ਕੁਲ ਨੀ ਚੱਲਦੀ ਮਾਰ। ਕਹਿੰਦੇ ਦਸਵੇਂ ਪਾਤਸ਼ਾਹ ਜਦੋਂ ਤ੍ਰੇਹਣਾ ਭੱਲਿਆ ਸੋਢੀਆਂ ਨੇ ਅੰਮ੍ਰਿਤ ਛਕ ਲਿਆ ਤੇ ਬੇਦੀ ਕਿਉਂ ਨੀ ਅੰਮ੍ਰਿਤ ਛਕ, ਉਹ ਵੀ ਛਕਣ ਤੇ ਉਨ੍ਹਾਂ ਨੇ ਆਪਣੇ ਸੁਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਉਨ੍ਹਾਂ ਦੇ ਘਰੋਂ ਬੀਬੀ ਜੀ ਦਾ ਅੰਮ੍ਰਿਤ ਛਕਾਇਆ, ਉਨ੍ਹਾਂ ਦੇ ਘਰ ਬਾਬਾ ਸਾਹਿਬ ਸਿੰਘ ਜੀ ਉਨ੍ਹਾਂ ਸਾਹਿਬ ਵਾਲੇ ਹੋਏ। ਦਸਵੇਂ ਪਾਤਸ਼ਾਹ ਸਾਬੋ ਕੀ ਤਲਵੰਡੀ ਜਦੋਂ ਗਏ ਨੇ ਤੇ ਇੱਥੇ ਡੱਲਾ ਸਿੰਘ ਦਾ ਨਾਂ ਪਹਿਲਾਂ ਚੌਧਰੀ ਡੱਲਾ ਸੀ, ਇਹ ਸਾਰੀ ਸਾਰੀ ਰਾਤ ਸੇਵਾ ਕਰਦਾ ਪਹਿਰੇ ਤੇ ਖਲੋਂਦਾ। ਸੱਚੇ ਪਾਤਸ਼ਾਹ ਰਾਤ ਨੂੰ ਆਵਾਜ਼ ਮਾਰਦੇ ਪਹਿਰੇ ਤੇ ਕੌਣ, ਸੱਚੇ ਪਾਤਸ਼ਾਹ ਮੈਂ ਤੁਹਾਡਾ ਸੇਵਕ ਡੱਲਾ। ਜਦੋਂ ਆਵਾਜ਼ ਦਿੱਤੀ ਸੱਚੇ ਪਾਤਸ਼ਾਹ ਮੈਂ ਤੁਹਾਡਾ ਸੇਵਕ ਡੱਲਾ, ਸੱਚੇ ਪਾਤਸ਼ਾਹ ਪ੍ਰਸੰਨ ਹੋ ਗਏ। ਜਦੋਂ ਸਵੇਰੇ ਗੁਰੂ ਦਰਬਾਰ ਚ ਇਹ ਭਾਈ ਡੱਲਾ ਆਇਆ, ਸੱਚੇ ਪਾਤਸ਼ਾਹ ਕਹਿੰਦੇ ਤੇਰੀ ਸੇਵਾ ਬੜੀ ਹੈ, ਮੰਗ ਜੋ ਚਾਹੀਦਾ। ਹੱਥ ਜੋੜ ਕੇ ਲੱਗਾ, ਸੱਚੇ ਪਾਤਸ਼ਾਹ ਮੇਰੇ ਕੋਲ ਦੁਨਿਆਵੀ ਸੁਖ ਬਹੁਤ ਨੇ, ਜੇ ਤਰੁੱਠੇ ਹੋ ਤੇ ਮੈਨੂੰ ਆਪਣੀ ਦਰਗਾਹ ਦੇ ਵਿਚ ਪੀੜੀ ਜਿੰਨੀ ਥਾਂ ਦੇ ਦਿਆ ਜੇ। ਤੇ ਮੇਰੇ ਸਤਿਗੁਰੂ ਚੁੱਪ ਕਰ ਗਏ, ਕਹਿੰਦੇ ਡੱਲਾ ਦੁਨੀਆਂ ਦਾ ਰਾਜ ਕਹੇ ਸਵਰਗ ਦਾ ਰਾਜ ਕਹੇ ਦੇ ਦਿੰਦੇ ਆ, ਪਰ ਗੁਰੂ ਨਾਨਕ ਸਾਹਿਬ ਦੀ ਦਰਗਾਹ ਤੈਨੂੰ ਸੂਈ ਦੇ ਨੱਕੀ ਜਿੰਨੀ ਥਾਂ ਨਹੀਂ ਮਿਲਦੀ, ਨੇਤਰਾ ਚੋਂ ਜਲ ਆ ਗਿਆ। ਆ ਜਿਹੜੇ ਅਸੀਂ ਅੰਮ੍ਰਿਤ ਨਹੀਂ ਨਾ ਛਕਦੇ ਤੇ ਉਹ ਧਿਆਨ ਨਾਲ ਸੋਚਿਓ ਜੇ ਪਿਆਰਿਓ। ਅਸੀਂ ਸੋਚਨੇ ਆ ਫੇਰ ਜ਼ਿੰਦਗੀ ਦਾ ਕੀ ਭਰੋਸਾ, ਹਮ ਆਦਮੀ ਹਾਂ ਇੱਕ ਦਮੀ ਮੋਹਤ ਨਾ ਜਾਣਾ, ਇਹਦੇ ਤੇ ਦੇਰ ਨੀ ਲਾਉਣੀ ਚਾਹੀਦੀ, ਫੇਰ ਤੇ ਕਦੀ ਨਾ ਪਾਓ। ਸਾਹਿਬ ਕਹਿੰਦੇ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਮਿਲਣੀ, ਨੇਤਰਾਂ ਚੋਂ ਜਲ ਆਇਆ, ਸੱਚੇ ਪਾਤਸ਼ਾਹ ਮੇਰੇ ਕੋਲ ਕਿਹੜੀ ਭੁੱਲ ਹੋ ਗਈ ਹੈ। ਤੇ ਦਸਵੇਂ ਪਾਤਸ਼ਾਹ ਕਹਿੰਦੇ ਤੂੰ ਅੰਮ੍ਰਿਤ ਨਹੀਂ ਛਕਿਆ, ਗੁਰੂ ਦੀ ਦਰਗਾਹ ਨਗੁਰਿਆਂ ਵਾਸਤੇ ਨਹੀਂ, ਉੱਥੇ ਜਾਂਦੇ ਨੇ ਸਤਿਗੁਰ ਛੇਤੀ ਰਿਤਿਆਂ ਦਰਗਹਿ ਪਾਈ ਹੈ ਥਾਂ, ਉੱਥੇ ਜਾਂਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇਹਨੇ ਸਣੇ ਪਰਿਵਾਰ ਅੰਮ੍ਰਿਤ ਛਕਿਆ ਸੀ, ਜਦੋਂ ਅੰਮ੍ਰਿਤ ਛਕ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆਇਆ ਤੇ ਦਸਵੇਂ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਡੱਲਾ ਸਿੰਘ, ਹੁਣ ਡੱਲਾ ਸਿੰਘ ਬਣ ਗਿਆ ਸੀ, ਉਹ ਤੂੰ ਪੀੜੀ ਜਿੰਨੀ ਥਾਂ ਮੰਗਦਾ ਸੈ, ਲੈ ਉੱਥੇ ਭਾਵੇਂ ਮਰੱਬੇ ਸਾਂਭ ਲਈ। ਹੁਣ ਇਸ ਤਰ੍ਹਾਂ ਕਿੰਨੀਆਂ ਸਾਖੀਆਂ ਗੁਰੂ ਘਰ ਦੀ ਵੀ ਆਉਂਦੀਆਂ ਪਿਆਰੇ, ਉਹ ਸਾਨੂੰ ਕਦਰ ਨਹੀਂ, ਜਿਨ੍ਹਾਂ ਨੂੰ ਕਦਰ ਹੈ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਰਿਜ਼ਲਟ ਕੱਢੇ। ਇੱਕ ਸਵਾਮੀ ਬ੍ਰਹਮਾਨੰਦ ਜੀ ਹੋਏ ਨੇ, ਉਹਨਾਂ ਦੇ ਸੇਵਕ ਹੋਏ ਨੇ ਸਵਾਮੀ ਨਿਤਿਆਨੰਦ, ਉਹਨਾਂ ਨੇ ਇੱਕ ਪੁਸਤਕ ਲਿਖਾਈ ਹੈ ਗੁਰੂ ਗਿਆਨ, ਕਹਿੰਦੇ 135 ਸਾਲ ਦੀ ਉਮਰ ਮੇਰੀ ਲਿਖ ਲਿਖਾਉਣ ਦੀ ਨਹੀਂ, ਪਰ ਮੈਂ ਦੁਨੀਆਂ ਨੂੰ ਇੱਕ ਸੰਦੇਸ਼ ਦੇਣਾ। ਉਹ ਕੀ ਹੈ? ਕਹਿੰਦੇ ਮੇਰੇ ਮਹਾਂਪੁਰਖ ਮੈਨੂੰ ਪੰਜਾਬ ਲੈ ਗਏ ਨਾਲ, ਉੱਥੇ ਮਿਲਾਪ ਹੋਇਆ ਸਵਾਮੀ ਸਤਿਆਨੰਦ ਨਾਲ, ਉਨ੍ਹਾਂ ਨੇ ਗੁਰੂ ਘਰ ਦੀ ਵਡਿਆਈ ਕੀਤੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਐਸਾ ਉਪਦੇਸ਼, ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ। ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਇਹ ਅਰਦਾਸ ਹੁੰਦੀ, ਆਮ ਤਾਂ ਕੋਈ ਆਪਣਾ ਭਲਾ ਮੰਗਦਾ, ਕੋਈ ਆਪਣੀ ਕੌਮ ਦਾ, ਕੋਈ ਆਪਣੀ ਬਰਾਦਰੀ ਦਾ ਜਾਂ ਆਪਣੇ ਦੇਸ਼ ਤੱਕ ਸੀਮਤ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੇ ਇਹ ਅਰਦਾਸ ਹੁੰਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ। ਅੱਜ ਵੀ ਅਰਦਾਸ ਹੋ ਰਹੀ ਹੈ ਹਰ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਦੇ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਉਸ ਦਿਹਾੜੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਮਨਾਏ ਸਨ ਨਾ ਸੰਗਤਾਂ ਨੇ, ਤੇ ਪਿਆਰੇ ਇੱਕ ਰੱਬ ਦੇ ਪਿਆਰੇ ਨੇ ਬੜੇ ਕਮਾਲ ਦੇ ਦੋ ਬਚਨ ਕੀਤੇ ਸੀ, ਬੜੇ ਬੜੇ ਵਿਦਵਾਨ ਸਨ ਤੇ ਇੱਕ ਰੱਬ ਦੇ ਪਿਆਰੇ ਨੇ ਦੋ ਬਚਨ ਬੜੇ ਕਮਾਲ ਦੇ ਕੀਤੇ, ਜਿਹੜੇ ਇੱਥੇ ਰੰਜਾਮੂ ਦੇ ਨੌਲੀਆਂ ਦੇ ਸਥਾਨ ਤੋਂ ਗਏ ਸਨ। ਉਹਨੇ ਕਿਹਾ ਜੇਕਰ ਕੋਈ ਐਸਾ ਧਰਮ ਹੈ ਜਿਹਦੇ ਵਿੱਚ ਸਾਰਾ ਸੰਸਾਰ ਆ ਸਕਦਾ ਤੇ ਉਹ ਸਿੱਖ ਧਰਮ ਹੈ, ਜਿਹਦੇ ਸਾਰਾ ਸੰਸਾਰ ਆ ਸਕਦਾ। ਕੋਈ ਐਸਾ ਧਰਮ ਦੁਨੀਆਂ ਤੇ ਹੈ ਜਿਹਦੇ ਵਿੱਚ ਸਾਰਾ ਸੰਸਾਰ ਆ ਸਕਦਾ ਉਹ ਹੈ ਸਿੱਖ ਧਰਮ, ਜੇ ਕੋਈ ਸਾਰੇ ਸੰਸਾਰ ਦਾ ਗੁਰੂ ਹੋ ਸਕਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਨੇ, ਉਹ ਗੁਰੂ ਗ੍ਰੰਥ ਸਾਹਿਬ ਨੇ। ਡਾਕਟਰ ਸਵਾਮੀ ਰਾਮ ਜੀ ਵਰਲਡ ਫੇਮ ਦੇ ਯੋਗੀ ਹੋਏ ਨੇ, 1993 ਚ ਪਹਿਲੀ ਵਾਰ ਮਹਾਂਪੁਰਸ਼ਾਂ ਕੋਲ ਰਤਵਾੜਾ ਸਾਹਿਬ ਆਏ ਸੀ। ਰਤਵਾੜਾ ਸਾਹਿਬ ਦੇ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਵਰਿਆਮ ਸਿੰਘ ਜੀ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਿਰਤ ਕੀਤੀ ਹੈ, ਸਰਵਿਸ ਕੀਤੀ, ਫੌਜ ਵਿੱਚ ਕੀਤੀ, ਸੈਕਟਰੀਟ ਕੀਤੀ, ਯੂਪੀ ਫਾਰਮ ਦਾ ਕੰਮ ਕੀਤਾ, ਸਾਦਾ ਲਿਬਾਸ ਰੱਖ ਕੇ ਘਰ ਘਰ ਜਾ ਕੇ ਸਿੱਖੀ ਦਾ ਪਿਆਰੋ ਪ੍ਰਚਾਰ ਕੀਤਾ, ਬਚਪਨ ਵਿੱਚ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ, ਭਾਵੇਂ ਹੋਰ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ। ਯੂਪੀ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਜਿਹੜੇ ਸਨ ਪਿਆਰੇ, ਉਹ ਵੀ ਜਾਂਦੇ ਸਨ। ਫਿਰ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ, ਸੰਤ ਬਾਬਾ ਜਰਨੈਲ ਸਿੰਘ, ਸੰਤ ਬਾਬਾ ਠਾਕਰ ਸਿੰਘ ਜੀ, ਉਹ ਵੀ ਮਹਾਂਪੁਰਖ ਗਏ ਜਿਨ੍ਹਾਂ ਦੇ ਦਰਸ਼ਨ ਤੇ ਸੰਗਤ ਕਰਨ ਦਾ ਕੋਈ ਸਮਾਂ ਜਿਹੜਾ ਸੀ ਮਿਲਿਆ। ਤੇ ਬਚਪਨ ਦੇ ਵਿੱਚ 69 ਦੇ ਵਿੱਚ ਪਿਆਰੇ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਵਰਿਆਮ ਸਿੰਘ ਜੀ, ਉਨ੍ਹਾਂ ਨਾਲ ਮਿਲਾਪ ਜਿਹੜਾ ਸੀ ਹੋਇਆ, ਤੇ ਕਿਰਤ ਕਰਦੇ ਘਰ ਘਰ ਜਾ ਕੇ ਸਿੱਖੀ ਦਾ ਪਿਆਰ ਪ੍ਰਚਾਰ ਕਰਦੇ। ਉਨ੍ਹਾਂ ਦੇ ਕੋਲ ਇਹ ਡਾਕਟਰ ਸਵਾਮੀ ਰਾਮ ਜੀ ਪਹਿਲੀ ਵਾਰ ਆਏ ਸਨ, ਫਿਰ ਸਮਾਗਮਾਂ ਤੇ ਆਏ, ਉਹ ਵੀਡੀਓ ਕੈਸਟਾਂ ਬਣੀਆਂ ਹੋਈਆਂ, ਲੱਖਾਂ ਦੇ ਇਕੱਠ ਵਿੱਚ ਡਾਕਟਰ ਸਵਾਮੀ ਰਾਮ ਜੀ ਨੇ ਕਿਹਾ, ਦੁਨੀਆਂ ਦਾ ਕੋਈ ਵਿਦਵਾਨ ਆ ਜਾਵੇ, ਮੈਂ 101 ਪੁਆਇੰਟ ਦੇ ਨਾਲ ਇਹ ਗੱਲ ਸਿੱਧ ਕਰ ਦਿਆਂਗਾ। ਕਹਿੰਦੇ ਕੋਈ ਵਿਦਵਾਨ ਕਿਸੇ ਧਰਮ ਦਾ ਆ ਜਾਵੇ, ਕਹਿੰਦੇ ਮੈਂ ਹਰ ਧਰਮ ਦੀ ਰਿਸਰਚ ਕੀਤੀ, ਅਖੀਰ ਮੇਰਾ ਮਨ ਮੰਨਿਆ ਹੈ ਗੁਰੂ ਨਾਨਕ ਸਾਹਿਬ ਦੇ ਘਰ ਨੂੰ। ਔਰ ਇੱਥੋਂ ਤੱਕ ਸਾਧ ਸੰਗਤ ਜੀ ਉਹ ਅਮਰ ਛਕਣ ਵਾਸਤੇ ਤਿਆਰ ਹੋ ਗਏ ਸਨ, ਅਮਰ ਛਕਣ ਵਾਸਤੇ। ਮਹਾਂਪੁਰਸ਼ਾਂ ਨੂੰ ਕਿਹਾ ਕਿ ਮੇਰਾ ਹੁਣ ਮਨ ਹੈ, ਮੈਂ ਸਿੱਖੀ ਧਾਰਨ ਕਰ ਲਵਾਂ। ਦੇਖੋ ਵਰਲਡ ਫੇਮ ਦੇ ਜੋਗੀ ਜਿਨ੍ਹਾਂ ਦੇ ਵੱਡੇ ਵੱਡੇ ਸੇਵਕ ਬੜੇ ਬੜੇ, ਪਰ ਅਖੀਰ ਉਨ੍ਹਾਂ ਮਨ ਮਨਾਇਆ ਮੈਂ ਖੰਡੇ ਬੱਟ ਅਮਰ ਛਕਾਂ। ਪਰ ਹੋਇਆ ਕਿ ਸਾਧ ਸਰੀਰ ਇੰਨਾ ਢਿੱਲਾ ਹੋ ਗਿਆ ਕਿ ਜਲਦੀ ਚੜਾਈ ਕਰਕੇ ਉਹ ਸਮਾਂ ਨਾ ਬਣ ਸਕਿਆ। ਤੇ ਉਨ੍ਹਾਂ ਨੇ ਲੱਖਾਂ ਦੇ ਇਕੱਠ ਵਿਚ ਇਹ ਗੱਲ ਕਹੀ ਕਿ ਦੁਨੀਆਂ ਦਾ ਕੋਈ ਵਿਦਵਾਨ ਆ ਜਾਵੇ, ਮੈਂ 101 ਪੁਆਇੰਟ ਦੇ ਨਾਲ ਇਹ ਗੱਲ ਸਿੱਧ ਕਰ ਸਕਣਾ ਕਿ ਸਾਰੇ ਸੰਸਾਰ ਤੋਂ ਜੋ ਕਿਤੋਂ ਨਹੀਂ ਮਿਲਦਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ, ਤੇ ਜੋ ਕੁਛ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੋਰ ਕਿਤੋਂ ਨਹੀਂ ਜੇ ਮਿਲਦਾ। ਇਹ ਸਿੱਖਾਂ ਨੇ ਤੇ ਕਹਿਣਾ ਹੀ ਹੈ ਨਾ, ਅਸੀਂ ਤੇ ਕਹਿਣਾ ਹੀ ਹੈ। ਪਰ ਪਿਆਰੋ ਮਾਣ ਤੁਹਾਨੂੰ ਉਦੋਂ ਮਿਲਦਾ, ਆਨੰਦ ਆਉਂਦਾ ਜਦੋਂ ਦੂਜੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਟਿਕਾਉਣ ਪਿਆਰੋ, ਵੱਡੇ ਵੱਡੇ ਜਿਨ੍ਹਾਂ ਨੇ ਬੜੇ ਬੜੇ ਸਾਧਨ ਕੀਤੇ, ਤਪੱਸਿਆ ਕੀਤੀ, ਪ੍ਰਾਣਾਯਾਮ ਕੀਤਾ। ਤਾਂ ਮੈਂ ਬੇਨਤੀ ਕਰ ਰਿਹਾ ਸੀ ਸਵਾਮੀ ਨਿਤਾਨੰਦ ਦੀ। ਸਵਾਮੀ ਨਿਤਾਨੰਦ ਕਹਿੰਦੇ ਮੇਰੇ ਮਹਾਂਪੁਰਸ਼ ਜਿਹੜੇ, ਮੈਨੂੰ ਪੰਜਾਬ ਲੈ ਕੇ ਮੇਲ ਹੋਇਆ ਸਵਾਮੀ ਸਤਿਆਨੰਦ ਨਾਲ, ਤੇ ਉਨ੍ਹਾਂ ਗੁਰੂ ਘਰ ਦੀ ਵਡਿਆਈ ਕੀਤੀ। ਉਥੋਂ ਕਹਿੰਦੇ ਸੀ ਹਰਿਮੰਦਰ ਸਾਹਿਬ ਕੇ ਦਰਸ਼ਨ ਇਸ਼ਨਾਨ ਕੀਤੇ, ਚਲਦੇ ਚਲਦੇ ਹਰਿਦੁਆਰ ਗਏ, ਤੇ ਅੱਜ ਮੈਂ ਦੇਖਿਆ ਕਿ ਸਵਾਮੀ ਬ੍ਰਹਮਾਨੰਦ ਦੇ ਨੇਤਰਾਂ ਚ ਜਲ ਭਰਿਆ ਹੋਇਆ, ਬੜੇ ਗੰਭੀਰ ਨੇ। ਜਦ ਮੈਂ ਪੁੱਛਿਆ ਜੋ ਉਨ੍ਹਾਂ ਨੇ ਕਿਹਾ, ਮੈਂ ਉਹ ਦੁਨੀਆਂ ਨੂੰ ਸੰਦੇਸ਼ ਦੇਣਾ ਚਾਹੁੰਦਾ। ਜਦ ਮੈਂ ਬੇਨਤੀ ਕੀਤੀ ਮਹਾਰਾਜ ਤੁਸੀਂ ਗੰਭੀਰ ਕਿਉਂ ਜੇ, ਤਾਂ ਉਨ੍ਹਾਂ ਨੇ ਕੀ ਕਿਹਾ, ਆਜੂ ਬਰ ਰੇਤ ਸ਼ਾਨਾ ਕੀ। ਦੇਖੋ ਵੀ ਜਿਹੜੇ ਮੈਂ ਸਾਧਨ ਕੀਤੇ ਆ, ਰੇਤ ਸ਼ਾਨੀ ਹੈ, ਪ੍ਰਾਪਤੀ ਨਹੀਂ ਜੇ ਹੋਈ। ਜਿਹਨੂੰ ਦੁਨੀਆਂ ਮੰਨਦੀ ਹੈ ਰਿਧੀਆਂ ਸਿੱਧੀਆਂ ਕੋਲ ਦੇ, ਉਹ ਆਪਣੀ ਜ਼ਿੰਦਗੀ ਦਾ ਰਿਜਲਟ ਪਿਆਰੋ ਕੀ ਦੱਸ ਰਹੇ ਸੰਸਾਰ। ਆਜੂ ਬਰ ਰੇਤ ਸ਼ਾਨਾ ਕੀ, ਤਤ ਵਸਤੂ ਗੁਰੂ ਘਰ ਮੇਂ ਥੀ, ਅਬ ਏਕ ਜਨਮ ਹਮਨੇ ਗੁਰੂ ਘਰ ਮੇਂ ਲੈਣਾ ਹੋਗਾ, ਤਬ ਹਮਾਰੀ ਕਲਿਆਣ ਹੋ ਗਈ। ਇਹ ਕਹਿ ਕੇ ਉਨ੍ਹਾਂ ਨੇ ਪ੍ਰਾਣ ਛੱਡ ਦਿੱਤੇ। ਉਨ੍ਹਾਂ ਦੀ ਆਖਿਰ ਅਰਦਾਸ ਸੀ ਮੇਰਾ ਜਨਮ ਗੁਰੂ ਘਰ ਵਿਚ ਹੋਵੇ, ਤੇ ਗੁਰੂ ਘਰ ਵਿਚ ਜਨਮ ਹੁੰਦਾ ਪੀ ਉਹ ਪੌਲ ਖੰਡ ਤਾਰ ਹੋਏ ਜਨਮ ਸਹੇਲਾ, ਹੋਏ ਜਨਮ ਸਹੇਲਾ ਜੀ, ਜਨਮ ਸਹੇਲਾ ਜੀ।
ਨਿਰਭਉ ਨਿਰੰਕਾਰ ਸਿੱਧਾ ਖੇਲਾ।
امرت گر تے پایا امرت گر تے پایا امرت گر تے پایا امرت گر تے پایا مورنجن امرت خوج دے سو امرت گر تے پایا جے سکھی دھارن کرنی ہے کھنڈے بٹ دا امر شک کے گرو گرنتھ صاحب دے نال لگیے پھر سیوا کریے سمرن کریے گرو دی بانی پڑھیے تے ساتگر دی بخش دوارا پھر اس امرت دی پراپتی ہو جائے گی نوند امرت پرب کا نام دے ہی میں اس کا بسرام امرت پیوے امر سو آساسن ہوں سما آزاد نہیں دینا داس کو بےنت بےنت بلا ہو گیا ہون گیا انجان سن کے آپ دیا نے کھما کرنا ہے یہ نوجوان ویر خالسا میری پیری سیب جتھا جنہ نے بڑا وڈا ادم کیتا ہے تن گرو گرنتھ صاحب مہاراج سچے پاتشاہ اگے ارداس ہے وہ کرپا کرن اور ساری سنگت اس جتھے تے اپنا ہاتھ رکھے تاکہ آن والے سمے دے وچ ایسے سماگم کرن جتھے خون دان کیمپ لگدے نے گرو کے لنگر چلدے نے اور امر سنچار ہوندا ہے اور میں ایک بینتی کراں داس دے پیارے مہاپرخ ایک بچن کریا کردے پریمیوں گرو گھر وچ کوئی پجاری کلاس نہیں ہر سکھ مشری ہے کیول اے ہی نہیں کسی سال بار سماگم منائیے کالجگ دا سما بڑا بھیانک ہے تہاڈا ساڈا سب دا فرض بنتا ہے پیارے جتھے بیٹھو گرو دی گل کرو نوجوانوں نوں نشیاں تو بچاؤ پرن ہتیا دے پاپ تو بچیے گرو گھر وچ جتھے گرسکھاں نے پرچار کیتا ہے اتھے بیبیاں دیاں قربانیاں تے پرچار کوئی کٹ نہیں تن گرو امرداس مہاراج جی نے جتھے 22 گرسکھاں نوں سات سنگ جی منجیاں بخشیاں سی تے بیبیاں نوں 72 پیڑے بخشے سن او کاہدے واسطے پرچار واسطے گرو نانک صاحب تو لے کے دسم پاتشاہ تک اتہاس پڑھ کے دیکھو مائیاں تے بیبیاں دی پیاریو سیوا کٹ نہیں تے اس کر کے سارے دا فرض بند ہے اسی اپنے پرواراں نو امرتاری بنائیے آپے نہ نشے رہن گے تے نہ پرون ہتیا ہوئے گی تے پھر دوجیاں نو پریرنا دئیے کٹو کٹ زندگی دے وچ پنجاں نو تے ضرور امر شکائیے پیاریو کسے نو توڑ دینا اے تو وڈا پاپ نہیں تے گرو نال جوڑ دینا ایت وڈا ساسنگ دی پون نہیں اے وی بچن ہوندے ہے کہ جڑا اپنی زندگی دے وچ پنج نوں وی امر شکا دے وے آخری سمے دسو پاتشاہ سچے پاتشاہ اونوں آپ لین آندے نے پیارے ہو اس کر کے اسی آپ امر تاری ہو کے میں تے کہنا تسی سال دے وچ ایک نوں جنے تسی بیٹھے ہو نا جے زیادہ نہیں تے ایک سال چ ایک نوں وی تسی پریرنا دے دو تے دیکھو پھر کیویں سکھی دا پرچار ہوئے گا کئی وار ہوندا سی سالانہ سماگم منا لیا ہوں اسی سال پر چھٹی ہے نہیں نہیں یہ تو پیارے اتنے تو ارداس اتوں تو پریرنا اتنے تو وچار کرنی ہے آپ اپنے گھر آپ دکان تے بیٹھے بزنس کر دے ڈیوٹی کر دے ہر تھان سکھی کا پرچار کرنا ہے پہلے جڑے گرو کے سکھ سن پیارے ہو وہ اپنی کرت بھی کر دے دکانوں تے بیٹھے ڈیوٹیاں کر دے نال سکھی کا پرچار کرتے سن اس کر کے سارے مائی پہ جتنے بھی آپ جی بیٹھے ہو سب نو بینتی ہے کہ آپ جتھے بیٹھو گرو دی گل کرو تے دوجے نوں پریرنا دیو ਤਾਂ ਕਿ ਆਪਾਂ ਦਸ ਪਾਤਸ਼ਾਹਾਂ ਦਾ ਜਿਹੜਾ ਹੁਕਮ ਹੈ ਆਗਿਆ ਪਈ ਅਕਾਲ ਕੀਤੇ ਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਆਪਣੇ ਹਿਰਦੇ ਵਿਚ ਸੰਭਾਲੀਏ ਦੂਸਰਿਆਂ ਨੂੰ ਆਪਣਾ ਪ੍ਰੇਰਣਾ ਦਈਏ ਸਤਿਕਾਰ ਜੋ ਮਹਾਂਪੁਰਸ਼ ਦਾਵੇ ਵਾਲੇ ਹੋਰ ਮਹਾਂਪੁਰਸ਼ ਜਿੰਨੇ ਵੀ ਇਸ ਸਟੇਜ ਤੇ ਆਏ ਨੇ ਜਿੱਥੇ ਆਏ ਨੇ ਦਾਸ ਸਭ ਨੂੰ ਸੀਚ ਕੇ ਆਉਂਦਾ ਗੁਰੂ ਰੱਬ ਵਰਗੀ ਸੰਗਤ ਵਿਚ ਸੰਗਤ ਹਾਪਰਾ ਵਸਿਆ ਜੀਓ ਹੋਈਆਂ ਉਹਨਾਂ ਦੀ ਆਪ ਜੀ ਨੇ ਖਿਮਾ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟ ਕੋਟ ਵਾਰ ਨਮਸਕਾਰ ਕਰਦਿਆਂ ਹੋਇਆਂ ਦਾਸ ਖਿਮਾ ਮੰਗਦਾ ਹੋਇਆ ਫਤਿਹ ਬੁਲਾਉਂਦਾ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਕੱਲ ਨੂੰ ਜਦੋਂ ਅੰਮ੍ਰਿਤ ਸੰਚਾਰ ਹੈ 1:30 ਵਜੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਅਰਦਾਸ ਤੋਂ ਬਾਅਦ ਆਪਣੇ ਨਾਂ ਲਿਖਾਓ ਤਾਂ ਕਿ ਸਾਰਾ ਇੰਤਜ਼ਾਮ ਜਿਹੜਾ ਹੈ ਉਹ ਸਾਧਸੰਗਤ ਜੀ ਹੋ ਸਕੇ ਹੁਣ ਸਾਰੇ ਮਾਈ ਭਾਈ ਅਨੰਦ ਸਾਹਿਬ ਚ ਬੋਲਣ ਦੀ ਖੇਚਲ ਕਰੋ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਹੈ ਮੇਰੀ ਮਾਇ ਸਤਿਗੁਰ ਸਾਚਾ ਨਾਮ ਮੇਰਾ ਆਧਾਰ।